कौला करत प्रतीखना लोचन रही लगाए दासी संग सहायता चाहत काज बनाए।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत वडभागी साध संग प्राप्त तिन भेटत दुरमत खोई। वड्डे भाग हन नौवें पातशाह तिलक ते जंजू दे राखे सतगुरु धन धन श्री गुरु तेग बहादुर साहब महाराज पातशाह जी दे पावन पवित्र इतिहासक स्थान ते दीन दुनिया दे मालक सतगुरु धन धन श्री गुरु ग्रंथ साहब जी महाराज जी की पावन हजूरी च संध्या वेले दे सजे दीवाना च हाजरियां भर के एकत्र हो के छेवें पातशाह धन श्री गुरु हरगोबिंद साहब जी महाराज जी की पावन जीवन कथा सतगुरु छेवें पातशाह का पवित्र इतिहास बहुत ही प्यार सत्कार नाल आप जी सरवण कर रहे हो। धन श्री गुरु हरगोबिंद साहब छेवें पातशाह जी महाराज जी के चरणों में माता कौला जी बीबी कौला जी ने बेनती भेजी है दासी नूं भेजिया कि जाओ छेवें पातशाह जी नूं जाके बेनती करो कि मैं हुण उन्हां दे दर्शना बिना होर नहीं रह सकती उन्हां दे वियोग विच मेरी दशा बेबलताई वाली हो रही। दासी छेवें पातशाह दे चरणां विच आई है आ के बीबी कौलां दी सारी बेनती सतगुरां नूं सुनाई। सुन के छेवें पातशाह धन गुरु हरगोबिंद साहब ने आख्या कि जाओ कौलां जी नूं कहो अज दी रात ते कल दा दिन बतीत करन कल जिहड़ी रात आवेगी कल रात तो जागदे रहन असीं रात नूं आवांगे अमृत वेले दे समें ते साढ़े घोड़े दे आउण दा ख्याल रखन जदों असीं गली विच बाजार विच आ जाइए ते उस वेले वेख के बाजार दे विच थल्ले उतर आउणा फिर असीं उन्हां नूं अपने नाल लै के श्री अमृतसर साहब चलांगे। दासी ने आके कौलां जी नूं सारी गल दस दित्ती। कौलां जी बड़े खुश होए प्रसन्न होए। उस वेले रात बड़ी खुशी नाल बतीत कीती अगला दिन आराम करदिआं बतीत कीता तैयारी कर ली सारी कौलां जी ने कि किवें चुबारे तों थल्ले उतरना है सारी विधि बना ली। इधर महाराज छेवें पातशाह गुरु हरगोबिंद साहब ने अगला दिन चढ़िया बाबा बुढ़ा साहब जी नूं हुक्म करके कि तुसी फौजां लै के श्री अमृतसर साहब नूं चाले पाओ जदों श्री अमृतसर साहब पंज को दा पांडा पेंडा रह जावे ते उत्थे चल के डेरा कर लैणा ते असीं कल रात नूं इत्थों चलांगे तुहाडे नाल आ के रल जावांगे परसों इकट्ठे चल के श्री अमृतसर साहब पहुंचांगे। बाबा बुढ़ा साहब जी सारी फौज लै के चाले पा दिते। अगली रात आ गई शाम का समा सी सतगुरां कोल ढाडी आए ढाडियां ने महाराज सच्चे पातशाह जी नूं वारां गाउणियां शुरू करके सुनाईयां। बहुत सारी माया सतगुरां ने ढाडियां नूं दे के आख्या भाई अज सारी रात तुसीं वारां गाउणियां। आप सतगुरु जी तंबू विच बैठे रहे कोई रोशनी नहीं सी कीती गरीब नवाज पातशाह जी तंबू विच बैठे इन्हां दीआं वारां सुणदे जदों ताना लाउंदे तान सुन के सतगुरु जी अगों हंगूरा भरदे इन्हां नूं सबाश दिंदे नाले कई वार माया दे गफ्फे दे के इन्हां ते कृपा दृष्टि करदे ने। घोड़ा सतगुरां दा तैयार सी काठी पाई हुई सी ये उही घोड़ा है जिहड़ा सिख काबल तों लै के आया सी रोम दे इलाके तों खरीद के लियाया सी। घोड़ा तैयार खड़ा है आप भी छेवें पातशाह शस्त्रां वस्त्रां दे सहत तैयार सन ਜਦੋਂ ਅੱਧੀ ਕੁ ਰਾਤ ਦਾ ਸਮਾਂ ਬੀਤਿਆ ਤੋਂ ਅੰਮ੍ਰਿਤ ਵੇਲੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋਏ ਤੇ ਘੋੜੇ ਤੇ ਸਵਾਰ ਹੋ ਕੇ ਮਹਾਰਾਜ ਜੀ ਕਾਜੀ ਦੇ ਘਰ ਵੱਲ ਨੂੰ ਚੱਲ ਪਏ। ਇਧਰ ਪਿੱਛੇ ਤੰਬੂ ਚ ਹੰਗੂਰੇ ਦੀ ਆਵਾਜ਼ ਉਸੇ ਤਰ੍ਹਾਂ ਹੀ ਆਉਂਦੀ ਰਹੀ ਜਿਵੇਂ ਸਤਿਗੁਰਾਂ ਦੇ ਪਹਿਲਾਂ ਬੈਠਿਆਂ ਆ ਰਹੀ ਸੀ। ਢਾਡੀਆਂ ਨੇ ਸਮਝਿਆ ਕਿ ਗੁਰੂ ਸਾਹਿਬ ਜੀ ਇੱਥੇ ਹੀ ਬੈਠੇ ਨੇ, ਪਰ ਸਤਿਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਕਾਜੀ ਦੇ ਘਰ ਦੇ ਕੋਲ ਗਲੀ ਵਿੱਚ ਬਾਜ਼ਾਰ ਚ ਆ ਪਹੁੰਚੇ ਨੇ। ਉਧਰ ਮਾਤਾ ਕੌਲਾਂ ਜੀ ਉਡੀਕ ਕਰ ਰਹੇ ਸਨ, ਬੀਬੀ ਕੌਲਾਂ ਜੀ ਉਡੀਕ ਕਰ ਰਹੇ ਸਨ। ਛੇਵੇਂ ਪਾਤਸ਼ਾਹ ਜਿਸ ਵੇਲੇ ਆਏ ਨੇ ਤਾਂ ਬੀਬੀ ਕੌਲਾਂ ਜੀ ਨੂੰ ਨਾਲ ਲੈ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜਿਵੇਂ ਇੱਥੋਂ ਚੱਲੇ ਨੇ, ਆਓ ਮਨ ਬਿਰਤੀਆਂ ਏਕਾਗਰ ਕਰਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਾਵਨ ਕਥਾ ਸਰਵਣ ਕਰੀਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਕਮਲਾਂ ਦਾ ਧਿਆਨ ਹਿਰਦੇ ਚ ਵਸਾਉਂਦਿਆਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਉਂਦਿਆਂ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਏਰਾ ਕੌਲਾਂ ਕਰਤ ਪ੍ਰਤੀਕਨਾ ਲੋਚਨ ਰਹੀ ਲਗਾਏ।
ਕੌਲਾਂ ਜੀ ਰਾਤ ਦਾ ਸਮਾਂ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਸੀ ਰਾਤ ਜਾਗਦੇ ਰਹਿਣਾ ਔਰ ਸਾਡੀ ਉਡੀਕ ਕਰਨੀ ਅਸੀਂ ਆਵਾਂਗੇ, ਇਸ ਕਰਕੇ ਕੌਲਾਂ ਜੀ ਸਾਰੀ ਰਾਤ ਜਾਗਦੇ ਰਹੇ, ਉਡੀਕਦੇ ਰਹੇ। ਅੱਖਾਂ ਨਿਗਾਹ ਜਿਹੜੀ ਸੀ ਉਹ ਬਾਹਰ ਗਲੀ ਵਿੱਚ ਹੀ ਲਾਈ ਹੋਈ ਸੀ ਜਿੱਧਰੋਂ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਉਣਾ ਸੀ, ਉਸ ਪਾਸੇ ਆਪਣੀ ਨਿਗਾਹ ਲਾਈ ਹੋਈ ਹੈ।
ਦਾਸੀ ਸੰਗ ਸਹਾਇਤਾ ਚਾਹਤ ਕਾਜ ਬਣਾਏ।
ਦਾਸੀ ਸੀ ਕੌਲਾਂ ਜੀ ਦੀ, ਉਹ ਦਾਸੀ ਨਾਲ ਸਹਾਇਤਾ ਕਰ ਰਹੀ ਹੈ, ਦਾਸੀ ਨਾਲ ਹਰ ਪ੍ਰਕਾਰ ਤੋਂ ਮਦਦ ਕਰ ਰਹੀ ਹੈ। ਉਹ ਕੌਲਾਂ ਜੀ ਦਾ ਇਹ ਕਾਰਜ ਸਿਰੇ ਚਾੜਨਾ ਚਾਹੁੰਦੀ ਹੈ ਕਿ ਕੌਲਾਂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਇੱਕ ਵਾਰ ਪਹੁੰਚ ਜਾਵੇ। ਐਸਾ ਉਦਮ ਐਸਾ ਪੁਰਸ਼ਾਰਥ ਉਦਾਸੀ ਕਰ ਰਹੀ ਹੈ।
ਜੋ ਪਈ ਜਬ ਸਤਿਗੁਰ ਲਖ ਮੰਦਰ ਕਾਜੀ ਤਰੇ ਦਰੀਚੇ ਕੇ ਕੀਏ ਬਾਜ਼ੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਆਪਣੇ ਡੇਰੇ ਤੋਂ ਚੱਲ ਕੇ ਕਾਜ਼ੀ ਦੇ ਘਰ ਕੋਲ ਆ ਪਹੁੰਚੇ। ਜਦੋਂ ਕਾਜ਼ੀ ਦੇ ਮੰਦਰ ਦੇ ਕੋਲ ਮਹਾਰਾਜ ਜੀ ਨੇ ਵੇਖਿਆ ਕਿ ਕਾਜ਼ੀ ਦਾ ਘਰ ਮਕਾਨ ਆ ਗਿਆ ਤੇ ਜਿਹੜੀ ਉਹ ਦਰੀਚੀ ਸੀ ਨਾ ਚੁਬਾਰੇ ਤੇ ਬਾਰੀ ਜਿੱਥੋਂ ਕੌਲਾਂ ਜੀ ਨੇ ਸਤਿਗੁਰਾਂ ਦੇ ਪਹਿਲੀ ਵਾਰ ਦਰਸ਼ਨ ਕੀਤੇ ਸਨ, ਉਸੇ ਦਰੀਚੀ ਦੇ ਥੱਲੇ ਜਾ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਘੋੜਾ ਖੜਾ ਕੀਤਾ ਹੈ।
ਤਾਛਿਨ ਕੌਲਾਂ ਲਖ ਆਗਮਨੁ ਤੁਰਨ ਚੈਤ ਜਿਉ ਨਿਜ ਪਵਨੁ।
ਕੌਲਾਂ ਜੀ ਨੇ ਵੇਖਿਆ ਕਿ ਸਤਿਗੁਰੂ ਜੀ ਆ ਗਏ ਨੇ, ਛੇਵੇਂ ਪਾਤਸ਼ਾਹ ਜੀ ਮੇਰੀ ਪੁਕਾਰ ਸੁਣ ਕੇ ਮੇਰੀ ਬਾਂਹ ਫੜਨ ਲਈ ਆ ਗਏ ਨੇ। ਉਸ ਵਕਤ ਕੌਲਾਂ ਜੀ ਨੇ ਤਤ ਛਿਨ ਉਸੇ ਵਕਤ ਆਪਣਾ ਘਰ ਛੱਡਣ ਵਾਸਤੇ ਤਿਆਰੀ ਕਰ ਲਈ, ਉਸੇ ਵਕਤ ਆਪਣੇ ਮਕਾਨ ਤੋਂ ਚੁਬਾਰੇ ਤੋਂ ਥੱਲੇ ਉਤਰਨ ਦੀ ਤਿਆਰੀ ਕਰ ਲਈ।
ਸਤਿਗੁਰ ਅਜ਼ਮਤ ਜੁਤ ਰਿਪ ਦਵਨੋ ਜਾਨ ਹਿਰਦੈ ਡਰ ਕਰੈ ਨ ਕਵਨੋ।
ਕੌਲਾਂ ਜੀ ਨੇ ਜਾਣ ਲਿਆ ਕਿ ਸਤਿਗੁਰੂ ਜੀ ਅਜ਼ਮਤਵਾਨ ਪੁਰਖ ਨੇ, ਕਰਾਮਾਤੀ ਨੇ, ਸਰਬ ਸ਼ਕਤੀਮਾਨ ਨੇ ਔਰ ਦੁਸ਼ਮਣਾਂ ਦਾ ਦਵਨ ਕਰਨ ਵਾਲੇ ਨਾਸ ਕਰਨ ਵਾਲੇ ਹਨ, ਔਰ ਜੇ ਸਤਿਗੁਰੂ ਜੀ ਮੇਰੇ ਨਾਲ ਨੇ ਤੇ ਮੈਨੂੰ ਕਿਹਦਾ ਕਿਸੇ ਦਾ ਡਰ ਹੈ। ਕੌਲਾਂ ਜੀ ਨਿਡਰ ਹੋ ਗਏ, ਸਾਰੇ ਡਰ ਹਿਰਦੇ ਵਿੱਚੋਂ ਲੱਥ ਗਏ, ਡਰ ਸਾਰੇ ਹਿਰਦੇ ਚੋਂ ਨਿਵਿਰਤ ਹੋ ਗਏ, ਜਾਣ ਕੇ ਕਿ ਗੁਰੂ ਹਰਗੋਬਿੰਦ ਸਾਹਿਬ ਅਜਮਤਵਾਨ ਪੁਰਖ ਸਤਿਗੁਰੂ ਜੀ ਮੇਰੇ ਨਾਲ ਹਨ।
ਤਰਕ ਮੰਦ ਤਰਕੋ ਲੜਕਾਏ ਕਰਦਾ ਸੀ ਕੋ ਦ੍ਰਿੜ ਗਹਿਵਾਏ।
ਉਸੇ ਵਕਤ ਚੁਬਾਰੇ ਤੋਂ ਕਮੰਦ ਥੱਲੇ ਨੂੰ ਲਟਕਾਈ ਹੈ ਔਰ ਉਸ ਕਮੰਦ ਦੇ ਆਸਰੇ ਦੇ ਨਾਲ ਕੌਲਾਂ ਜੀ ਨੇ ਥੱਲੇ ਉਤਰਨ ਕੀਤਾ। ਕਮੰਦ ਦਾ ਇੱਕ ਸਿਰਾ ਦਾਸੀ ਨੇ ਆਪਣੇ ਹੱਥ ਵਿੱਚ ਪਕੜਿਆ ਹੈ।
ਤੁਰਨ ਤਰੇ ਉਤਰ ਕਰ ਆਈ ਗੁਰਪਗ ਪੰਕਜ ਗਏ ਸਿਰ ਲਾਏ।
ਕਮੰਦ ਦਾ ਆਸਰਾ ਲੈ ਕੇ ਕੌਲਾਂ ਜੀ ਬੜੀ ਛੇਤੀ ਨਾਲ ਕਾਹਲੀ ਨਾਲ ਚੁਬਾਰੇ ਤੋਂ ਥੱਲੇ ਉਤਰ ਆਏ, ਆ ਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ, ਛੇਵੇਂ ਪਾਤਸ਼ਾਹ ਜੀ ਦੇ ਚਰਨਾਂ ਨੂੰ ਸਪਰਸ਼ ਕੀਤਾ ਹੈ, ਮਹਾਰਾਜ ਜੀ ਦੇ ਚਰਨਾਂ ਦੀ ਛੂਹ ਆਪਣੇ ਮਸਤਕ ਤੇ ਲਾਈ ਹੈ।
ਹਿਰਦੇ ਆਨੰਦ ਬਿਲੰਦ ਉਮੰਗ ਭਇਓ ਰੋਮ ਹਰਕਨ ਸਭ ਅੰਗ।
ਤੇ ਜਿਸ ਵੇਲੇ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਕੌਲਾਂ ਜੀ ਦੇ ਹਿਰਦੇ ਵਿੱਚ ਜਿਹੜੀ ਉਮੰਗ ਸੀ ਉਹ ਪੂਰੀ ਹੋ ਗਈ, मन की जड़ी तांग सी इच्छा सी पूरी हो गई, सतगुरां नूं मिलन की इच्छा सी, गुरु साहब के दर्शनां की इच्छा सी पूरी हो गई, शरीर के सारे रोम खिड़ गए, विगास विच आ गए, हिरदा विगास विच खेड़े विच आ गया। जदों महाराज छेवें पातशाह दे चरणां ते कौलां ने मत्था टेकिया है,
गद गद गिरा ना कुछ कह जाई,
गला गद गद हो गया, कंठ भर आया, ऐसा गला गद गद होया कि मुंह तो कुछ बोलिया नहीं जा रहा, हुण मुंह तो कुछ कह नहीं सक रही।
गही बाह गुर बोल चढ़ाए,
धन गुरु हरगोबिंद साहब ने कौलां जी दा प्रेम वेख के, इन्हां दी भावना वेख के कि प्रेम दी मूर्त बने हुए ने, कौलां जी दी बांह फड़ी और अपने घोड़े ते सतगुरु जी ने कौलां जी नूं बिठा लिया।
प्रेरियो है पुरवहर आए, बड़े बेग बायु समझाए,
सतगुरां ने घोड़ा प्रेरिया ते कौलां नूं नाल लैके सतगुरु जी लाहौर नगर तो बाहर आ गए। घोड़ा इन्नी तेजी नाल दौड़िया मानो जिवें हवा नूं भी पिछे छड़ जांदा होवे, पौन नूं भी पिछे छड़ जांदा होवे, बड़ी तेजी नाल घोड़ा चलन वाला सी, पौन के गौन को जात निवारे, एहो जिहा बलवान बली घोड़ा बड़ी तेजी नाल दौड़िया, हवा दे समान दौड़िया है।
कितक दूर जब गए अगारी, खरे पंच सिंह युद्धदारे,
लाहौर नगर तो बाहर आए सतगुरां दे महाराज जी, कुछ क दूरी ते आए, शहर तो बाहर निकले, अगे सतगुरां दे पंज सिख, अद्धी रात दा समा सी, भाई जेठा जी, प्राणा जी, लंगाह जी, पैड़ा जी, भाई विधि चंद जी, ए सतगुरां दे बहुत ही ज्यादा निकटवर्ती प्यारे सिख सी, ग्वालियर दे किले च भी सतगुरां दे नाल ही गए सी। तो ये पंज सिख अगे शस्त्रधारी हो के खड़े उड़ीक कर रहे सी गुरु हरगोबिंद साहब दी, इन्ने नूं छेवें पातशाह जी महाराज घोड़े ते सवार होए, कौलां जी नूं नाल लिया होया, इन्हां पंजां सिखां नूं शस्त्रधारी सिखां नूं अगे आ के मिले हन।
जेठा आदि कबीर बिसाले, मिले गुरु संग आगे चाले,
भाई जेठा जी आदिक बड़े बड़े वीर योधे सिख सन, सतगुरां दे पंजे ही बड़े दलेर सूरमे बहादुर योधे सिख, सतगुरु गुरु हरगोबिंद साहब जदों आए ते इन्हां दे नाल इन्हां पंजां सिखां ने अपने घोड़े टोर ले और तेजी नाल सतगुरु सच्चे पातशाह जी दे नाल श्री अमृतसर साहब दे रस्ते नूं चल पए।
खट तुरंग चपल बल भारी, चले चाल सुखदा सवारी,
सतगुरु जी दे घोड़े समेत छे घोड़े हो गए, एक घोड़ा सतगुरां दा है ते पंज घोड़े ना नाल दे पंजां सिखां दे ने, छे घोड़े सतगुरु सच्चे पातशाह जी दे घोड़े समेत बड़े चपल चंचल बली चलदे जा रहे ने, बड़ी सोहनी चाल सतगुरां दा घोड़ा चलदा है कि उत्ते बैठे सवार नूं सुख प्राप्त हुंदा है। कई घोड़े जिहड़े ने बड़ी भैड़ी चाल चलदे ने, उत्ते बैठे सवार नूं सुटदे ने, उहदे शरीर नूं कष्ट दिंदे ने, पर कई घोड़े बड़े सियाणे चपल चंचल हुंदे ने, उह आपणे बैठे उत्ते सवार नूं सुख दिंदे ने। सतगुरां दे घोड़े समेत जिहड़े घोड़े ने बड़े सुंदर चंचल चाल चलण वाले और अपने उत्ते बैठे सवारां नूं सुख देण वाले हन।
थोड़े काल दूर चल जाई,
इहो जे घोड़े ने भी थोड़े समय विच ही बड़ी दूर तक चले जांदे ने, थोड़े समय विच ही बड़ी दूर तक पैंडा तय करके चल पैंदे ने।
मैं सवारन परां लखाई,
ते सवार नूं बैठे नूं पता ही नहीं लगदा वी किहड़े वेले किन्ना पैंडा मुक गया, इन्नी तेजी नाल चलदे ने कि सवार नूं इदां लगदा वी हौली हौली चल रहे ने, पर ओह घोड़े इन्नी तेजी नाल चलदे ने वी थोड़े समय विच ही बहुत लम्मा पैंडा तय कर जांदे ने, सवार नूं पता नहीं चलदा।
जब कुछ पता लगे कह उच्चे, तब जाने हम आन पहुंचे,
जदों सवार नूं उत्ते बैठे नूं कुछ पता लगदा ते उहनां नूं इदां वेख सामणे वेखदे ने वी उहनां दी मंजिल आ भी जांदी है, इन्नी तेजी नाल चलदे ओह घोड़े, इन्नी चपलताई नाल चलदे कि सवार नूं जदों पता भी लगदा ना वी हुण असीं कित्थे पहुंचे आ, ते थोड़ा जिहा सिर उपर चुक के वेखदे ने ते अपनी मंजिल ते अपने घर आ पहुंचदे ने, इन्नी तेजी नाल इह घोड़े चलण वाले हन।
जब अरणोदय होत जाना, उत्तर परे सतगुर एक थाना,
जदों सारी रात महाराज जी चलदे रहे लाहौर तो चले सन, दी रात दा समा तो चलदिया चलदिया जदों तक सूरज चढ़ गया, सूरज उदय होया तो गुरु हरगोबिंद साहब जी महाराज जी ने सूरज उदय हो के प्रकाश चानना वेख्या ते घोड़े तो एक जगह वेख के स्थान वेख के महाराज जी उतर गए हैं।
कयो सुधा सर के करो इस थल को आचे तुम ले।
भाई जेठा जी उन्होंने सतगुरु जी पुछन लगे, भाई जेठा जी तुसी इस जगह दे पेती हो, कई बार तुसी इस रस्ते तो लाहौर आए गए हो, पहला वड्डे सतगुरां नाल भी आंदे जांदे रहे हो, मुड़ के भी तुसी कई बार लाहौर आए हो, इस जगह दे पेती हो, एदां दसो इस जगह नू वेख के इस वेले आपां कित्थे पहुंचे आ, ते श्री अमृतसर साहब नगर अपने तो किन्नी दूरी ते रह गया है।
तब सिकन कर जोर बखाना गुरु गरीब निवाज सुजाना।
भाई जेठा जी होना ने सतगुरां दा बचन सुन के हाथ जोड़े, हाथ जोड़ के सतगुरां दे चरणा च बेनती करदियां कहण लगे, गरीब निवाज दयानंद सतगुरु सच्चे पातशाह जी असी इस जगह नू वेख के पछाण लिया है।
शब्द को सियाब ताल अमी को आन पहुंचे सदनंद जी को।
महाराज जी इथों श्री अमृतसर साहब दा जेड़ा पेंडा है वह सतकोह दा रह गया, इथों श्री अमृतसर साहब हुण सतकोह ते आ, सतकोह दा पेंडा तय करके श्री अमृतसर साहब नगर आ जाना, इन्ने क लम्मे पेंडे ते आपां हुण बैठे हां।
फिर आप की जय बिसरामो कोवे होते शिगर बोगामो।
महाराज जी आप जी हुण कृपा करके विश्राम करो, क्योंकि सारी रात आप जी ने आराम नहीं कीता, लम्मा पेंडा तय कीता है, आप जी आराम करो विश्राम करो। घोड़े बड़ी तेजी नाल चले ने, ते बड़ी तेजी नाल चल के उन्होंने लम्मा पेंडा तय कीता है।
गुरबूजन कीने सिख फेर ज्ञानियो कौन पता तुम एर।
महाराज जी फिर पुछन लगे, भाई विधि चंद होना नू, भाई जेठा जी होना नू, भाई सिखो ये दसो कि आपां हुण जिथे बैठे हैं इत्थे नेड़े तेड़े नगर केड़ा है, तुसी इस जगह दा पता वेखो, इस जगह दी निशानी वेखो कि जगह है केड़ी।
इथल चौं दिशन बन गाडो लघुतर है ना उच्चा ठंड।
चारे पासे संघने जंगली जंगल नजर आ रहे ने, नेड़े तेड़े कोई पिंड नहीं दिसदा, कोई नगर नहीं दिसदा, छोटे छोटे दरख्त ने ते जंगली जंगल बियाबान उजाड़ी नजर आ रहे है।
निकट ग्राम भी लखियत नाए महा उजार सबन दिशि माए।
नेड़े कोई पिंड भी नजर नहीं आ रहा, कोई ग्राम भी नेड़े तेड़े नजर नहीं आ रहा, बड़ा महा उजाड़ ही उजाड़ दिस रहा है, जंगल ही जंगल चारे पासे दरख्त ही दरख्त छोटे बड़े नजर आ रहे ने।
हुण सिख पीती तै के होते लगे बदावन सगरे पते।
वो सिख इस इलाके दे पेती सन, रात नू चल के आए सी, इस करके सिखा ने भी पता करना सी कि जगह केड़ी है, नेड़े पिंड केड़ा पैंदा है, इस करके सिख सारा भेत वेखण लगे, सारा जेड़ा नक्शा सी वह याद करन लगे भी केड़ा रस्ता है, इथों चल के अगे किथे पहुंचीदा है, सारी जगह दा पता लाण लगे। वह सिख
लगे बतावन सगरे पते,
सतगुरां नू सारे पते दसण लगे भी ये नगर केड़ा नेड़े, ये केड़ी जगह ते आपां बैठे हुए हां।
माधो के बिराड़ जो नाम है निकट सो जानो ग्राम।
कहण लगे सतगुरु जी दे नेड़े माधो के बराड़ नगर आउंदा है, जिथे आपां बैठे हां इथों कुछ दूरी ते जिहड़ी जमीन है, जिहड़ी जगह ते आपां बैठे हां माधो के बराड़ दी जू है, इहदे नेड़े माधो के बराड़ एक ग्राम नगर दा नां है, ओह महाराज जी नेड़े है, ओह सानू पता लग रिहा है।
कई बार अमित को आए मग को पीती सब लक पाए।
महाराज जी असी कई बार इस रस्ते तो चल के आए हैं, आए गए हैं इस रस्ते तो, इस पेंडे तो, इस करके महाराज जी सानू माधो के बैराड़ जेड़ा नगर है ओही नेड़े प्रतीत हो रहा है कि ओही नगर दी ये जमीन है। महाराज असी पक्का तौर ते कह सकते हैं कि नेड़े माधो के बैराड़ नगर है।
तहां चौंतरा एक न्यारा तरू पलास के तरह सदारा।
सतगुरां नू एदां सारे रस्ते दी गल इन्हां ने दस दित्ती, जगह भी दस दित्ती किथे बैठे आ, जिथे सतगुरु जी उतरे सन उथे नेड़े एक चौंतरा बनिया होया सी, पलास कहिंदे ने, कहिंदे नेड़े पलास दा दरखत है, ओदे थले ओ चौंतरा बनिया होया है।
तिस पर आसन दासन कीन बैठ गए ਸਤਿਗੁਰੁ ਪਰਬੀਨ।
ਉਹ ਜਿਹੜਾ ਚੌਂਤਰਾ ਸੀ ਉਹਦੇ ਤੇ ਸਿੱਖਾਂ ਨੇ ਆਸਣ ਡਾਇਆ ਤੇ ਆਸਣ ਡਾ ਕੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਘੋੜੇ ਤੋਂ ਉਤਰੇ ਔਰ ਉਸ ਆਸਣ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਠ ਗਏ ਹਨ।
ਕਹਿਓ ਪਿਰਾਣੇ ਗੁਰ ਤੁਰੰਗ ਬਾਂਦੀ ਡੋਰ ਤਰੋਵਰ ਸੰਗ।
ਭਾਈ ਪੁਰਾਣਾ ਜੀ ਨੇ ਘੋੜਾ ਸਤਿਗੁਰੂ ਛੇਵੇਂ ਪਾਤਸ਼ਾਹ ਦਾ ਪਕੜਿਆ, ਉਹਦੀ ਲਗਾਮ ਫੜੀ, ਲਗਾਮ ਫੜ ਕੇ ਘੋੜੇ ਨੂੰ ਰੱਸੀ ਦੇ ਨਾਲ ਲਾਗੇ ਇੱਕ ਦਰਖਤ ਸੀ, ਦਰਖਤ ਨਾਲ ਬੰਨ ਦਿੱਤਾ ਹੈ।
ਚੱਲ ਦਲ ਬਿਰਚ ਨਿਕਟ ਇੱਕ ਪਾਰੇ ਤੈਂ ਬੈਠੀ ਕੋਲਾ ਹੋਏ ਨਿਆਰੇ।
ਸਤਿਗੁਰੂ ਜੀ ਇੱਕ ਪਲਾਸ ਦਾ ਦਰਖਤ ਸੀ ਉਹਦੇ ਥੱਲੇ ਬੈਠੇ ਸਨ, ਬਿਲਕੁਲ ਉਹਦੇ ਨੇੜੇ, ਬਿਲਕੁਲ ਨੇੜੇ ਇੱਕ ਚੱਲ ਦਲ, ਚੱਲ ਦਲ ਕਹਿੰਦੇ ਨੇ ਪਿੱਪਲ ਨੂੰ, ਪਿੱਪਲ ਦਾ ਇੱਕ ਦਰਖਤ ਸੀ, ਉਸ ਪਿੱਪਲ ਦੇ ਦਰਖਤ ਥੱਲੇ ਬੀਬੀ ਕੌਲਾਂ ਜੀ ਉਹ ਬੈਠ ਗਏ ਨੇ ਸਤਿਗੁਰਾਂ ਦੇ ਬਿਲਕੁਲ ਨੇੜੇ। ਪਿੱਪਲ ਦੇ ਦਰਖਤ ਥੱਲੇ ਕੌਲਾਂ ਜੀ ਵੱਖਰੇ ਬੈਠੇ ਨੇ।
ਜਿਉਂ ਜਿਉਂ ਰਾ ਪ੍ਰਕਾਸ਼ ਦਿਖ ਰਾਵੈ ਤਿਉਂ ਤਿਉਂ ਪਿੱਕ ਸਰੂਪ ਬਲ ਜਾਵੈ।
ਜਿਵੇਂ ਜਿਵੇਂ ਸੂਰਜ ਉਹਦੇ ਹੋਣ ਲੱਗਾ, ਕਿਉਂਕਿ ਜਦੋਂ ਉਤਰੇ ਸੀ ਸਤਿਗੁਰੂ ਜੀ ਹਾਲੇ ਥੋੜਾ ਥੋੜਾ ਚਾਨਣਾ ਸੀ, ਜਿਵੇਂ ਜਿਵੇਂ ਸੂਰਜ ਉਹਦੇ ਹੋਣ ਲੱਗਾ, ਪ੍ਰਕਾਸ਼ ਹੋਣ ਲੱਗਾ, ਰੋਸ਼ਨੀ ਹੋਣ ਲੱਗੀ, ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਨਜ਼ਰ ਆਉਣ ਲੱਗ ਪਿਆ, ਪ੍ਰਕਾਸ਼ ਵਿੱਚ ਰੋਸ਼ਨੀ ਵਿੱਚ ਸਾਫ਼ ਚਿਹਰਾ ਦਿਸਣ ਲੱਗ ਪਿਆ ਤੇ ਕੌਲਾਂ ਜੀ ਸਤਿਗੁਰਾਂ ਦੇ ਸੋਹਣੇ ਸਰੂਪ ਵੱਲ ਵੇਖਦੇ, ਵੇਖ ਵੇਖ ਕੇ ਬਲਿਹਾਰ ਬਲਿਹਾਰ ਜਾਂਦੇ ਹਨ।
ਕਹਿ ਕੇ ਤਨ ਪਾ ਗਿਆ ਮੇਰੇ ਜਿਨ ਤੇ ਪੀਰ ਪੀਰ ਮੁਕੇਰੇ।
ਕੌਲਾਂ ਜੀ ਆਪਣੇ ਮਨ ਹੀ ਮਨ ਕਹਿੰਦੇ ਮੇਰੇ ਵੱਡੇ ਭਾਗ ਨੇ, ਮੇਰੇ ਧਨ ਭਾਗ ਨੇ ਕਿ ਮੈਨੂੰ ਪੀਰਾਂ ਦੇ ਪੀਰ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ, ਮੇਰੇ ਵੱਡੇ ਭਾਗ ਅਹੋ ਭਾਗ ਧੰਨ ਭਾਗ ਹਨ।
ਜੇਠੇ ਸੰਗ ਤੇ ਫਿਰ ਕਰਕੇ ਕਰੋ ਆਨ ਸੁਦ ਨੀਰ ਨਿਆਰਕੈ।
ਮਹਾਰਾਜ ਜੀ ਬੈਠੇ ਸਨ, ਭਾਈ ਜੇਠਾ ਜੀ ਨੂੰ ਕਹਿਣ ਲੱਗੇ ਭਾਈ ਜੇਠਾ ਜੀ ਏਦਾਂ ਵੇਖੋ ਵੀ ਆਲੇ ਦੁਆਲੇ ਫਿਰ ਕੇ ਨਿਗਾਹ ਮਾਰ ਕੇ ਵੇਖੋ ਕਿ ਨੇੜੇ ਤੇੜੇ ਕੋਈ ਤਲਾਬ ਹੈ ਪਾਣੀ ਦਾ, ਕਿਤੇ ਨੇੜੇ ਤੇੜੇ ਪਾਣੀ ਦਾ ਜਲ ਦਾ ਬੰਦੋਬਸਤ ਹੈ ਕਿ ਨਹੀਂ, ਨੇੜੇ ਤੇੜੇ ਨਿਗਾਹ ਮਾਰ ਕੇ ਵੇਖੋ।
ਸੁਣ ਆਏ ਸੀ ਤੋ ਫਿਰਿਓ ਕਨੋ ਨੀਰ ਨਾ ਕੌਣ ਨਿਆਰਿਓ।
ਸਤਿਗੁਰਾਂ ਦੀ ਆਗਿਆ ਪ੍ਰਾਪਤ ਕਰਕੇ ਭਾਈ ਜੇਠਾ ਜੀ ਇਧਰ ਉਧਰ ਫਿਰੇ, ਆਲੇ ਦੁਆਲੇ ਨਿਗਾਹ ਮਾਰੀ, ਪਰ ਬਹੁਤਾ ਪਾਣੀ ਕਿਤੇ ਨਜ਼ਰ ਨਹੀਂ ਆਇਆ। ਕਨੋ ਦਾ ਮਤਲਬ ਹੁੰਦਾ ਬਹੁਤਾ, ਬਹੁਤਾ ਜਲ ਪਾਣੀ ਉਹ ਕਿਤੇ ਨਜ਼ਰ ਨਹੀਂ ਆਇਆ।
ਕਹਿਓ ਆਨ ਕਰ ਅਪਰ ਨੀਰ ਕਛਕ ਇਹੀ ਹੈ ਜੋ ਤੁਮ ਤੀਰ।
ਭਾਈ ਜੇਠਾ ਜੀ ਨੇ ਆਖਿਆ ਮਹਾਰਾਜ ਜੀ ਵੀ ਨੇੜੇ ਤੇੜੇ ਹੋਰ ਤਾਂ ਕਿਤੇ ਪਾਣੀ ਕੋਈ ਨੀ ਆ, ਜਿੱਥੇ ਤੁਸੀਂ ਬੈਠੇ ਹੋ, ਜਿੱਥੇ ਮਹਾਰਾਜ ਜੀ ਬੈਠੇ ਸੀ ਨਾ ਚੌਂਤਰੇ ਤੇ, ਨਾਲ ਹੀ ਇੱਕ ਛੋਟਾ ਜਿਹਾ ਤਾਲ ਸੀ ਉਹਦੇ ਵਿੱਚ ਥੋੜਾ ਜਿਹਾ ਪਾਣੀ ਇਕੱਠਾ ਸੀ। ਭਾਈ ਜੇਠਾ ਜੀ ਕਹਿਣ ਲੱਗੇ ਮਹਾਰਾਜ ਇਹੀ ਥੋੜਾ ਜਿਹਾ ਪਾਣੀ ਜਲ ਹੈ, ਹੋਰ ਇੱਥੇ ਨੇੜੇ ਤੇੜੇ ਕਿਤੇ ਪਾਣੀ ਨੀ, ਮੈਂ ਨਿਗਾਹ ਮਾਰ ਕੇ ਚੰਗੀ ਤਰ੍ਹਾਂ ਵੇਖ ਆਇਆ ਹਾਂ।
ਸੋ ਮੈਂ ਖਨ ਲਿਟ ਕਰਦਮ ਘੋਰਾ ਜਿੱਤੇ ਮੋਟ ਦੀਕਤੇ ਸਠੌਰਾ।
ਇਹ ਪਾਣੀ ਵੀ ਚੰਗਾ ਸਾਫ ਨਹੀਂ ਹੈ, ਇਹ ਵੀ ਇਹਦੇ ਵਿੱਚ ਵੀ ਚਿੱਕੜ ਜ਼ਿਆਦਾ ਤੇ ਪਾਣੀ ਥੋੜਾ ਜਿਹਾ ਮੋਟਾ ਹੈ, ਪਾਵੇ ਦੇ ਵਿੱਚ ਗਾਰਾ ਆਦਿਕ ਜਿਹੜਾ ਹੈ ਪਾਣੀ ਚ ਜ਼ਿਆਦਾ ਹੈ। ਮਹਾਰਾਜ ਇਹ ਪਾਣੀ ਵੀ ਚੰਗੀ ਤਰ੍ਹਾਂ ਸਾਫ ਨਹੀਂ ਜਿਹੜਾ ਨਜ਼ਰ ਆ ਰਿਹਾ।
ਗੁਰ ਕਹਿਓ ਅਬ ਆਛੋ ਇਹੀ ਇਸੋ ਮਿਲ ਜਲ ਪਾਵਨ ਲਏ।
ਮਹਾਰਾਜ ਜੀ ਕਹਿਣ ਲੱਗੇ ਭਾਈ ਜੇਠਾ ਜੀ ਹੁਣ ਤਾਂ ਇਹੀ ਪਾਣੀ ਚੰਗਾ ਸਾਡੇ ਵਾਸਤੇ, ਇਹੀ ਜਲ ਚੰਗਾ, ਨਾਲੇ ਪਾਣੀ ਜਦੋਂ ਧਰਤੀ ਨਾਲ ਮਿਲ ਜਾਂਦਾ ਫਿਰ ਉਹ ਪਵਿੱਤਰ ਹੀ ਹੋ ਜਾਂਦਾ, ਪਾਵਨ ਹੀ ਹੋ ਜਾਂਦਾ ਜਦੋਂ ਧਰਤੀ ਨਾਲ ਮਿਲ ਜੇ ਤੇ ਪਾਣੀ ਤੇ ਹਵਾ ਫਿਰ ਜਾਏ, ਉਹ ਪਾਣੀ ਪਵਿੱਤਰ ਹੀ ਗਿਣਿਆ ਜਾਂਦਾ ਹੈ।
ਬਿਮਲ ਸਾਰੇ ਚੈਸ਼ਨ ਨਾਨਾ ਗੁਰੂ ਸਰ ਹੋਏ ਇਸ ਥਾਨਾ।
ਮਹਾਰਾਜ ਜੀ ਕਹਿੰਦੇ ਇੱਥੇ ਅਸੀਂ ਇਸ਼ਨਾਨ ਕਰਨਾ ਚਾਹੁੰਦੇ, ਜਦੋਂ ਇਸ਼ਨਾਨ ਕਰਾਂਗੇ ਨਾ ਇਹ ਪਾਣੀ ਵੀ ਨਿਰਮਲ ਹੋ ਜਾਏਗਾ, ਜਦੋਂ ਅਸੀਂ ਇਸ਼ਨਾਨ ਕਰਾਂਗੇ ਇਸ ਪਾਣੀ ਚ ਨਿਰਮਲ ਹੋ ਜਾਏਗਾ ਤੇ ਇਸ ਤਾਲ ਦਾ ਨਾਮ ਪ੍ਰਗਟ ਹੋਵੇਗਾ ਗੁਰੂ ਸਰ। ਉੱਥੇ ਸਤਿਗੁਰਾਂ ਦਾ ਸਥਾਨ ਹੈ, ਇਸ ਜਗ੍ਹਾ ਤੇ ਗੁਰੂ ਸਰ ਤਾਲ ਸਰੋਵਰ ਜਿਹੜਾ ਹੈ ਉਹ ਪ੍ਰਗਟ ਹੋਵੇਗਾ, ਗੁਰੂ ਸਰ ਇਸ ਜਗ੍ਹਾ ਦਾ ਨਾਂ ਹੋਵੇਗਾ।
ਅਪਰ ਸਿੱਖ ਜੋ ਮੱਜਨ ਕਰੈ ਸੰਕਟ ਵਿਗਟ ਤੈਨੂੰ ਕੇ ਤਰੈ।
ਹੋਰ ਵੀ ਜਿਹੜੇ ਸਿੱਖ ਇੱਥੇ ਆ ਕੇ ਇਸ਼ਨਾਨ ਕਰਨਗੇ ਇਸ ਸਰੋਵਰ ਵਿੱਚ, ਉਹਨਾਂ ਦੇ ਸੰਕਟ, ਉਹਨਾਂ ਦੀ ਬਿਪਤਾ ਹਰੀ ਜਾਏਗੀ। ਜੇ ਕਿਸੇ ਬਿਪਤਾ ਕਰਕੇ ਦੁਖੀ ਹੋਣਗੇ, ਸੰਕਟ ਕਰਕੇ ਦੁਖੀ ਹੋਣਗੇ, ਇਸ ਸਰੋਵਰ ਵਿੱਚ ਇਸ਼ਨਾਨ ਕਰਕੇ ਉਹਨਾਂ ਦੇ ਸੰਕਟ, ਉਹਨਾਂ ਦੀਆਂ ਸਮੱਸਿਆਵਾਂ ਹਰੀਆਂ ਜਾਣਗੀਆਂ।
ਇਮ ਕਹਿ ਸਤਿਗੁਰ ਕੀਨੀ ਇਸ਼ਨਾਨਾ, ਬੈਠ ਸਰੂਪ ਧਿਆਨ ਕੋ ਠਾਨਾ।
ਕਹਿ ਕੇ ਸਤਿਗੁਰਾਂ ਨੇ ਇਸ ਤਾਲ ਦੇ ਇਸ਼ਨਾਨ ਨਾਲ, ਜਿਹਦਾ ਨਾਂ ਗੁਰੂ ਸਰ ਹੈ, ਇਹਦੇ ਜਲ ਦੇ ਨਾਲ ਸਤਿਗੁਰਾਂ ਨੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਮਹਾਰਾਜ ਜੀ ਸਮਾਧੀ ਲਾ ਕੇ ਸਰੋਵਰ ਦੇ ਕੰਢੇ ਤੇ, ਜਿੱਥੇ ਚੌਂਤਰੇ ਤੇ ਮਹਾਰਾਜ ਜੀ ਦਾ ਆਸਣ ਲੱਗਾ ਸੀ, ਉੱਥੇ ਬਹਿ ਗਏ। ਸਤਿਗੁਰੂ ਜੀ ਆਪਣੇ ਧਿਆਨ ਵਿੱਚ, ਸਮਾਧੀ ਵਿੱਚ ਸਥਿਤ ਹੋ ਗਏ ਹਨ।
ਪੁਨ ਪੰਚੋ ਸਿੱਖ ਮੱਜਨ ਕੀਨਾ, ਆਯੁਧ ਧਰੇ ਕਰੇ ਬਨ ਚੀਨਾ।
ਪੰਜਾਂ ਸਿੱਖਾਂ ਨੇ ਵੀ ਪਿੱਛੇ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਸੋਹਣੇ ਵਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ।
ਕਿਉਂ ਵਿਚਰੇ ਸੁਚੇਤ ਫਿਰੇ ਹੈ, ਮਨੋ ਸ਼ੇਰ ਨਿਰਭੈ ਵਿਚਰੰਤੇ।
ਕਹਿੰਦੇ ਚਾਰੇ ਪਾਸੇ ਸੁਚੇਤ ਹੋ ਕੇ ਸਿੱਖ, ਗੁਰੂ ਸਾਹਿਬ ਸਮਾਧੀ ਚ ਬੈਠੇ ਸੀ, ਸਤਿਗੁਰਾਂ ਦਾ ਨਿਤਨੇਮ ਸੀ, ਮਹਾਰਾਜ ਜੀ ਅੰਮ੍ਰਿਤ ਵੇਲੇ ਸਾਧਨਾ ਵਿੱਚ ਜੁੜਦੇ ਸਨ, ਤੋ ਸਿੱਖ ਚਾਰੇ ਪਾਸੇ ਪਹਿਰਾ ਦੇਣ ਲੱਗੇ ਵੀ ਪਿੱਛੋਂ ਕੋਈ ਫੌਜ ਨਾ ਆ ਜਾਏ ਕੌਲਾਂ ਜੀ ਦਾ ਪਤਾ ਕਰਨ ਵਾਸਤੇ। ਇਸ ਕਰਕੇ ਸਿੱਖ ਨਿਰਭੈ ਸ਼ੇਰਾਂ ਦੇ ਸਮਾਨ ਸਤਿਗੁਰਾਂ ਦੇ ਚਾਰੇ ਪਾਸੇ ਫਿਰ ਕੇ ਸੁਚੇਤ ਹੋ ਕੇ ਪਹਿਰਾ ਦੇ ਰਹੇ ਨੇ।
ਪੁਨ ਕੌਲਾਂ ਕੀ ਨਸੀ ਸ਼ਨਾਨਾ, ਦੂਰ ਖਰੀ ਹੋਏ ਬੰਧਨ ਠਾਨਾ।
ਕੌਲਾਂ ਜੀ ਨੇ ਇਸ਼ਨਾਨ ਕੀਤਾ ਹੈ ਜਲ ਦਾ, ਤੇ ਸਤਿਗੁਰਾਂ ਤੋਂ ਥੋੜੀ ਜੀ ਦੂਰੀ ਤੇ ਹੀ ਖੜ ਕੇ, ਨੇੜੇ ਨਹੀਂ ਆਈ ਕਿਉਂਕਿ ਸਤਿਗੁਰੂ ਜੀ ਸਮਾਧੀ ਵਿੱਚ ਸਨ। ਮਹਾਰਾਜ ਜੀ ਤੋਂ ਥੋੜਾ ਜਿਹਾ ਦੂਰ ਖਲੋ ਕੇ ਕੌਲਾਂ ਨੇ ਸਤਿਗੁਰਾਂ ਨੂੰ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ।
ਤਿਸ ਚਲ ਦਲ ਕੇ ਤਰ ਤਵ ਆਏ, ਗੁਰਮੂਰਤ ਰਵ ਦੇਖ ਰਹਾਏ।
ਪਿੱਪਲ ਦੇ ਦਰਖਤ ਥੱਲੇ ਕੌਲਾਂ ਜੀ ਬੈਠੇ ਸਨ, ਉਥੋਂ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਦਾ ਸਰੂਪ ਨਜ਼ਰ ਆਉਂਦਾ ਸੀ। ਬਿਲਕੁਲ ਨੇੜੇ ਪਲਾਸ ਦੇ ਦਰਖਤ ਥੱਲੇ ਸਤਿਗੁਰੂ ਜੀ ਬੈਠੇ ਸਨ, ਸਾਹਮਣੇ ਮਹਾਰਾਜ ਜੀ ਦੀ ਸੋਹਣੀ ਸੂਰਜ ਜੈਸੀ ਮੂਰਤ ਉਹ ਕੌਲਾਂ ਜੀ ਨੂੰ ਨਜ਼ਰ ਆ ਰਹੀ ਹੈ। ਸਤਿਗੁਰੂ ਜੀ ਦੇ ਪ੍ਰਤੱਖ ਦਰਸ਼ਨ ਹੋ ਰਹੇ ਨੇ।
ਕਮਲ ਬਿਲੋਚਨ ਵਿਕਸਤ ਜਾਤ, ਰਿਦਾ ਆਨੰਦ ਬਿਲੰਦ ਉਦਾਤ।
ਸਤਿਗੁਰਾਂ ਦੇ ਸੂਰਜ ਜੈਸੇ ਸਰੂਪ ਦੇ ਦਰਸ਼ਨ ਕਰਕੇ ਕਮਲ ਜੈਸੇ ਨੇਤਰ ਕੌਲਾਂ ਜੀ ਦੇ ਖਿੜ ਗਏ, ਕਿਉਂਕਿ ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ ਹੈ, ਏਦਾਂ ਕੌਲਾਂ ਜੀ ਦੇ ਨੇਤਰ ਕਮਲ ਦੇ ਫੁੱਲ ਸਮਾਨ ਖਿੜਦੇ ਜਾ ਰਹੇ ਨੇ। ਹਿਰਦੇ ਵਿੱਚ ਬੜਾ ਭਾਰੀ ਭਾਰੀ ਆਨੰਦ ਉਦਾਤ ਪ੍ਰਗਟ ਹੋ ਰਿਹਾ। ਗੁਰੂ ਸਾਹਿਬ ਦੀ ਸੋਹਣੀ ਮੂਰਤ ਦੇ ਦਰਸ਼ਨ ਕਰ ਕਰਕੇ ਕੌਲਾਂ ਜੀ ਬਲਿਹਾਰ ਬਲਿਹਾਰ ਜਾ ਰਹੇ ਨੇ।
ਕਿਤਕ ਦਿਵਸ ਬੈਠੇ ਜਾ ਵਿਚਰਿਓ, ਗੁਰੂ ਧਿਆਨ ਉਹ ਕੋ ਤਵ ਟਰਿਓ।
ਕੁਝ ਦਿਨ ਚੜੇ ਤੱਕ, ਜਦੋਂ ਤੱਕ ਸਤਿਗੁਰੂ ਜੀ ਇੱਥੇ ਬੈਠੇ ਰਹੇ, ਕਾਫੀ ਕੁਝ ਕੁ ਦਿਨ, ਜਦੋਂ ਸੂਰਜ ਕਾਫੀ ਉਦੇ ਹੋ ਗਿਆ, ਪ੍ਰਕਾਸ਼ਿਤ ਹੋ ਗਿਆ, ਦਿਨ ਚੜੇ ਤੱਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਧਿਆਨ ਵਿੱਚ ਹੀ ਬੈਠੇ ਰਹੇ। ਜਦੋਂ ਕਾਫੀ ਦਿਨ ਚੜਿਆ, ਫਿਰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਮਾਧੀ ਖੁੱਲੀ ਹੈ, ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਨੇਤਰ ਵਿਗਸੇ ਨੇ, ਖੁੱਲੇ ਹਨ।
ਚਯੋ ਸੁਦਾ ਸਰ ਕੋ ਤਬ ਹੀਰਨ, ਯੁਗ ਸਿੱਖਨ ਕੋ ਕੀਨ ਸੁਪ੍ਰੇਰਨ।
ਗੁਰੂ ਜੀ ਹੁਣ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨਾ ਚਾਹੁੰਦੇ ਨੇ, ਇਸ ਕਰਕੇ ਚੱਲਣ ਦੀ ਸਤਿਗੁਰਾਂ ਤਿਆਰੀ ਕਰ ਲਈ। ਆਪਣੇ ਦੋ ਸਿੱਖਾਂ ਦੀ ਡਿਊਟੀ ਲਾਈ ਛੇਵੇਂ ਪਾਤਸ਼ਾਹ ਮਹਾਰਾਜ, ਦੋ ਸਿੱਖਾਂ ਨੂੰ ਕਹਿਣ ਲੱਗੇ,
ਆਨੋ ਜਾਏ ਕਹਾਰਨ ਗ੍ਰਾਮੋ, ਹਿਤ ਕੋ ਲਾ ਕੇ ਚੱਲਵੇ ਧਾਮੋ।
ਮਹਾਰਾਜ ਜੀ ਕਹਿਣ ਲੱਗੇ, ਇੱਥੇ ਜਿਹੜਾ ਨੇੜੇ ਨਗਰ ਹੈ, ਮਾਧੋ ਕੇ ਬੈਰਾੜ ਨਗਰ ਹੈ, ਉੱਥੇ ਨਗਰ ਵਿੱਚੋਂ ਜਾ ਕੇ ਇੱਕ ਪਾਲਕੀ ਲੈ ਆਓ, ਇੱਕ ਸੁੰਦਰ ਡੋਲਾ ਲੈ ਆਓ ਕਹਾਰਾਂ ਦੇ ਸਮੇਤ, ਤੇ ਕੌਲਾਂ ਜੀ ਨੂੰ ਉਸ ਡੋਲੇ ਵਿਚ ਬਿਠਾ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਤੁਸੀਂ ਸਾਡੇ ਪਿੱਛੇ ਪਿੱਛੇ ਚੱਲ ਕੇ ਆ ਜਾਓ।
ਤੁਰੰਗ ਧਵਾਏ ਜਾਏ ਕਰ ਆਨੇ, ਬਸਤਰ ਸ਼ਸਤਰ ਗੁਰ ਪੈਰਨ ਠਾਨੇ।
ਉਹ ਸਿੱਖ ਗਏ ਘੋੜਾ ਦੌੜਾ ਕੇ ਬੜੀ ਛੇਤੀ ਨਾਲ ਪਿੰਡ ਚ ਪਹੁੰਚੇ, ਲਾਗੇ ਹੀ ਨਗਰ ਸੀ, ਉਥੋਂ ਕਹਾਰਾਂ ਨੂੰ ਲੈ ਕੇ ਆਂਦਾ, ਪਾਲਕੀ ਲੈ ਕੇ ਆਏ, ਡੋਲਾ ਲੈ ਕੇ ਆਏ, ਉਹ ਕਹਾਰ ਛੇਤੀ ਨਾਲ ਆ ਕੇ ਪਹੁੰਚ ਗਏ। ਇਧਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਬਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ ਤਿਆਰੀ ਕਰ ਰਹੇ ਹਨ।
ਕੀਮਤ ਲੱਚ ਦਰਬ ਕੀ ਜਾਏ, ਹੈ ਮੰਗਵਾਤ ਪੇ ਤਲ ਪਾਏ।
ਜਿਹਦੀ ਲੱਖ ਰੁਪਈਏ ਦੀ ਲਾਗਤ ਦਾ ਘੋੜਾ, ਲੱਖ ਰੁਪਈਆ ਜਿਹਦੀ ਕੀਮਤ ਹੈ, ਉਹ ਘੋੜਾ ਸ਼ਿੰਗਾਰਿਆ ਹੋਇਆ, ਜਿਹਦੇ ਤੇ ਸੋਨੇ ਦੀ ਕਾਠੀ ਪਾਈ ਹੋਈ, ਬੜੀ ਸੁੰਦਰ ਲਗਾਮ ਪਾਈ ਹੋਈ, ਉਹ ਘੋੜਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚੜ੍ਹਨ ਵਾਸਤੇ ਕੋਲ ਮੰਗਾਇਆ ਹੈ।
ਭਏ ਅਰੁੜਨ ਕੀਨਸ ਪਿਆਨਾ, ਸਨੇ ਸਨੇ ਗਮਨੇ ਬਲਵਾਨਾ।
ਸਤਿਗੁਰੂ ਜੀ ਉਸ ਘੋੜੇ ਤੇ ਸਵਾਰ ਹੋਏ ਤੇ ਘੋੜੇ ਤੇ ਸਵਾਰ ਹੋ ਕੇ ਗਰੀਬ ਨਵਾਜ ਦਯਾਨਿਧ ਸਤਿਗੁਰਾਂ ਨੇ ਤਿਆਰੀ ਕਰ ਲਈ ਚੱਲਣ ਦੀ। ਚੱਲ ਪਏ ਸਨੇ ਸਨੇ ਸਹਿਜੇ ਸਹਿਜੇ ਸਤਿਗੁਰਾਂ ਦਾ ਬਲਵਾਨ ਬਲਸ਼ਾਲੀ ਘੋੜਾ ਤੁਰਿਆ ਚੱਲਿਆ ਜਾ ਰਿਹਾ ਹੈ।
ਸਭ ਸੈਨਾ ਚੱਲ ਆਏ ਅਗਾਰੂ, ਮਿਲੇ ਨਮੋ ਕਰ ਉਰ ਤਰ ਭਾਉ।
ਇੱਧਰ ਸਤਿਗੁਰਾਂ ਦੀਆਂ ਫੌਜਾਂ ਅੱਗੇ ਆ ਪਹੁੰਚੀਆਂ ਸੀ। ਪਹਿਲਾਂ ਹੀ ਮਹਾਰਾਜ ਜੀ ਨੇ ਹੁਕਮ ਕੀਤਾ ਸੀ, ਬਾਬਾ ਬੁੱਢਾ ਸਾਹਿਬ ਜੀ ਪਹਿਲਾਂ ਹੀ ਲੈ ਆਏ ਸਨ ਇਹਨਾਂ ਨੂੰ। ਤੋ ਸਤਿਗੁਰੂ ਜੀ ਦੀ ਫੌਜ, ਮਹਾਰਾਜ ਜੀ ਦੇ ਸਿਪਾਹੀ, ਸੂਰਮੇ ਸਿੱਖ, ਉਹ ਅੱਗੇ ਮਹਾਰਾਜ ਜੀ ਤੋਂ ਪਹਿਲਾਂ ਪਹੁੰਚੇ ਹੋਏ ਸੀ। ਜਦੋਂ ਸਤਿਗੁਰੂ ਜੀ ਆਏ, ਸਭ ਨੇ ਮਹਾਰਾਜ ਜੀ ਦੇ ਦਰਸ਼ਨ ਕੀਤੇ, ਭਾਵਨਾ ਸਹਿਤ ਮਹਾਰਾਜ ਜੀ ਨੂੰ ਨਮਸਕਾਰਾਂ ਕੀਤੀਆਂ।
ਪਹੁੰਚੇ ਸ੍ਰੀ ਅੰਮ੍ਰਿਤਸਰ ਕੇ ਤੀਰ, ਮਿਲੇ ਆਏ ਗਨ ਸਿੱਖਨ ਪੀਰ।
ਸਾਰੀ ਫੌਜ ਨਾਲ ਲੈ ਕੇ ਸਤਿਗੁਰੂ ਜੀ ਨੇ ਇੱਥੋਂ ਚਾਲੇ ਪਾਏ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ। ਚਲਦਿਆਂ ਚਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਨਗਰ ਦੇ ਤੀਰ ਨੇੜੇ ਆ ਪਹੁੰਚੇ ਨੇ। ਉਧਰ ਬਹੁਤ ਸਾਰੇ ਸਿੱਖਾਂ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਸਿੰਦਿਆਂ ਨੂੰ 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਆਉਣ ਦੀ ਖਬਰ ਮਿਲੀ ਹੈ।
ਬਹੁਤ ਚਵਕੋ ਸਕਲ ਕਰਨ ਤੇ, ਸ਼ਬਦ ਗੁਰੂ ਕੇ ਮੁਖ ਉਚਰਨ ਤੇ।
ਇਹਨਾਂ ਬਾਅਦ ਸਤਿਗੁਰੂ ਜੀ ਵਾਪਸ ਆਏ ਸਨ, ਇਸ ਕਰਕੇ ਸਿੱਖਾਂ ਅੰਦਰ ਬੜਾ ਭਾਰੀ ਉਤਸ਼ਾਹ ਹੈ। ਸਿੱਖ ਬੜੇ ਭਾਰੀ ਉਤਸ਼ਵ ਕਰ ਰਹੇ ਨੇ। ਸਤਿਗੁਰਾਂ ਦੇ ਜਿਹੜੇ ਆਗਮਨ ਦੇ ਸ਼ਬਦ ਨੇ, ਉਹ ਆਗਮਨ ਦੇ ਸ਼ਬਦ ਗੁਰੂ ਕੇ ਸਿੱਖ ਪੜ ਰਹੇ ਨੇ, ਗਾ ਰਹੇ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਇਸ ਤਰ੍ਹਾਂ ਦੇ ਜਿਹੜੇ ਪਾਵਨ ਸ਼ਬਦ ਨੇ ਗੁਰਸਿੱਖ ਬੜੇ ਪਿਆਰ ਨਾਲ ਗਾ ਰਹੇ ਹਨ।
ਜੁਗ ਪਦ ਪਦਮ ਸਦਨ ਮੁਖ ਹੇਰੇ, ਬੰਦੇ ਸਤਿਗੁਰ ਕੇ ਨੇਰੇ।
ਇਕੱਠੇ ਹੋ ਕੇ ਸਤਿਗੁਰਾਂ ਦੇ ਕੋਲ ਆਉਂਦੇ ਨੇ, ਸਤਿਗੁਰਾਂ ਦੇ ਸੋਹਣੇ ਪਵਿੱਤਰ ਪਾਵਨ ਚਰਨਾਂ ਕਮਲਾਂ ਤੇ, ਜਿਹੜੇ ਪਦਮ ਦੇ ਸਮਾਨ, ਕਮਲ ਦੇ ਸਮਾਨ ਹਨ, ਐਸੇ ਸੁੰਦਰ ਪਾਵਨ ਚਰਨਾਂ ਦੇ ਕੋਲ ਆ ਕੇ ਬੜੇ ਅਦਬ ਨਾਲ, ਸਤਿਕਾਰ ਨਾਲ ਦੋਵੇਂ ਹੱਥ ਜੋੜ ਕੇ ਵੰਦਨਾ ਕਰਦੇ, ਮੱਥਾ ਟੇਕਦੇ ਨੇ ਸਿੱਖ।
ਜਾਏ ਪਹੁੰਚੇ ਤਖਤ ਅਕਾਲੰਗ, ਉਤਰ ਪਰੇ ਤਿਸ ਥਾਨ ਕਿਰਪਾਲੰਗ।
ਚਲਦਿਆਂ ਚਲਦਿਆਂ ਸ੍ਰੀ ਅੰਮ੍ਰਿਤਸਰ ਨਗਰ ਵਿਚ ਸਤਿਗੁਰਾਂ ਪ੍ਰਵੇਸ਼ ਕੀਤਾ ਹੈ। ਸਾਰੀ ਸਿੱਖ ਸੰਗਤ ਨੇ ਬੜੇ ਪਿਆਰ ਨਾਲ ਸਤਿਗੁਰਾਂ ਦਾ ਸਵਾਗਤ ਕੀਤਾ ਹੈ। ਚਲਦਿਆਂ ਚਲਦਿਆਂ ਸਤਿਗੁਰੂ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕੋਲ ਆਏ ਨੇ, ਘੋੜੇ ਤੋਂ ਥੱਲੇ ਉਤਰ ਗਏ। ਗੁਰੂ ਦਰਬਾਰ ਦਾ ਸਤਿਕਾਰ ਰੱਖਦਿਆਂ ਚੱਲ ਕੇ ਮਹਾਰਾਜ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪਹਿਲਾਂ ਪਹੁੰਚੇ ਹਨ।
ਧਰ ਪ੍ਰਸ਼ਾਦ ਅਰਦਾਸ ਕਰਾਏ, ਹੁਣ ਸਭ ਕੋ ਦੀਨ ਵਰਤਾਏ।
ਕੜਾ ਪ੍ਰਸ਼ਾਦ ਦੀ ਦੇਗ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਭੇਟ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਸਤਿਗੁਰਾਂ ਨੇ ਅਰਦਾਸ ਕਰਵਾਈ ਹੈ। ਸਾਰੀ ਸੰਗਤ ਨੇ, ਸਿੱਖਾਂ ਨੇ ਅਰਦਾਸ ਕੀਤੀ ਹੈ। ਫਿਰ ਉਹ ਦੇਗ ਕੜਾ ਪ੍ਰਸ਼ਾਦ ਦੀ ਸਾਰੇ ਸੰਗਤ ਵਿਚ ਸਿੱਖਾਂ ਚ ਵਰਤਾਈ ਹੈ।
ਬੋਰੋ ਗਏ ਦਰਸ਼ਨੀ ਪੌਰ, ਨਮਰ ਬੇ ਸੋਡੀ ਸਿਰ ਮੋਰ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਮਸਕਾਰ ਕਰਕੇ ਸਤਿਗੁਰੂ ਜੀ ਫਿਰ ਦਰਸ਼ਨੀ ਡਿਉੜੀ ਤੇ ਆਏ ਹਨ। ਦਰਸ਼ਨੀ ਡਿਉੜੀ ਤੇ ਆ ਕੇ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਸਨਮੁਖ ਵੇਖ ਕੇ ਬੜੇ ਅਦਬ ਨਾਲ, ਸਤਿਕਾਰ ਨਾਲ ਪਹਿਲਾਂ ਦਰਸ਼ਨੀ ਡਿਉੜੀ ਦੇ ਦਰਵਾਜੇ ਕੋਲ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਪੁਨ ਪਹੁੰਚੇ ਦਰਬਾਰ ਅਗਾਰੇ, ਸਨਮੁਖ ਹੋਏ ਬੰਦਨਾ ਧਾਰੇ।
ਦਰਸ਼ਨੀ ਡਿਉੜੀ ਦੇ ਰਾਹੀਂ ਪ੍ਰਵੇਸ਼ ਕਰਕੇ ਫਿਰ ਸਤਿਗੁਰੂ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਪਹੁੰਚੇ ਨੇ। ਸਨਮੁਖ ਸਾਹਮਣੇ ਸਤਿਗੁਰਾਂ ਦਾ ਪਾਵਨ ਦਰਬਾਰ, ਧੰਨ ਗੁਰੂ ਰਾਮਦਾਸ ਸਾਹਿਬ ਦਾ ਪਵਿੱਤਰ ਦਰਬਾਰ, ਜਿਸ ਦਰਬਾਰ ਦੀ ਬੜੀ ਵੱਡੀ ਭਾਰੀ ਵਡਿਆਈ ਹੈ, ਮਹਿਮਾ ਹੈ। ਡੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬਦੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਏ ਨਹਾਇਆ ਰਾਮਦਾਸ ਸਰ। ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਸੋਢੀ ਕੁਲ ਸਿਰ ਮੋਰ, धन गुरु हरगोबिंद साहब जी महाराज जी ने मत्था टेकया वंदना कीती है।
कीन परकर्मा फेर चों बारी
दरबार साहब च नमस्कार करके तागे धन गुरु ग्रंथ साहब महाराज जी का पावन प्रकाश है प्रकाश नूं नमस्कार कीती है ते परकर्मा करन लगे चारे पासे श्री हरमंदर साहब दे फिर के परकर्मा करदे ने
दर्शन दर्श प्रमोदत भारी
दर्शन करके बड़ा भारी प्रमोद बड़ी भारी खुशी बड़ा भारी आनंद गुरु हरगोबिंद साहब दे हिरदे च पैदा हो रहा है।
गंग मात के सेवक आए मिले ताए कर सिख तुमदाए
दास सेवक सेवा करन वाले माता गंगा जी दे महला च सेवा करदे सन ओह इकट्ठे हो के बड़ी छेती नाल काली नाल सतगुरां कोल आए। माता गंगा जी दे सेवक इन्हां ने आके सतगुरां दे चरणां विच बड़े प्यार नाल नमस्कार कीती है।
पिखियो अगारी आवत डोला बूजन करियो आए कित ओरा
माता गंगा जी दे सेवादार अगे आए उन्हां ने वेख्या कि एक डोला आ रहा है स्त्री दा डोला है किसी औरत दा डोला है। उन्हां माता गंगा जी दे सेवादारा ने जदों डोला आउंदिआं वेख्या वेख के उन्हां ने पुछिआ भाई इह डोला किहदा आ रहा है। बड़े हैरानी नाल वी माता जी तां घर ने माता दमोदरी जी ਇਹ ਡੋਲਾ ਗੁਰੂ ਸਾਹਿਬ ਜੀ ਨਾਲ ਕਿਹਦਾ ਆ ਰਿਹਾ। ਇਸ ਤਰ੍ਹਾਂ ਉਹਨਾਂ ਸਿੱਖਾਂ ਨੇ ਜਿਹੜੇ ਮਾਤਾ ਗੰਗਾ ਜੀ ਦੇ ਸੇਵਕ ਸੀ ਉਹਨਾਂ ਨੇ ਪੁੱਛਿਆ
ਜੋ ਸਿੱਖ ਜਾਣਤ ਤਿਨੈ ਬਤਾਇਓ ਇਹ ਡੋਲਾ ਸ੍ਰੀ ਸਤਿਗੁਰ ਲਿਆਇਓ
ਜਿਹੜੇ ਸਿੱਖ ਜਾਣਦੇ ਸੀ ਉਹਨਾਂ ਨੇ ਦੱਸਿਆ ਇਹਨਾਂ ਸਿੱਖਾਂ ਨੂੰ ਜਿਹੜੇ ਮਾਤਾ ਗੰਗਾ ਜੀ ਦੇ ਮਹਿਲਾਂ ਚੋਂ ਆਏ ਸਨ ਦੱਸਿਆ ਭਾਈ ਇਹ ਡੋਲਾ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਲੈ ਕੇ ਆਏ ਨੇ ਇਹ ਡੋਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਲੈ ਕੇ ਆਏ ਹਨ।
ਕਾਜ਼ੀ ਕੀਰਤਨ ਜਾ ਬੜ ਭਾਗਨ ਗੁਰ ਤਨ ਤੋਂ ਹੋਈ ਅਨਰਾਗਨ
ਇਸ ਡੋਲੇ ਵਿਚ ਇੱਕ ਕਾਜ਼ੀ ਹੈ ਲਾਹੌਰ ਦਾ ਉਸ ਕਾਜ਼ੀ ਦੀ ਲੜਕੀ ਉਹਦਾ ਨਾਂ ਕੌਲਾਂ ਹੈ ਇਹ ਕਾਜ਼ੀ ਦੀ ਲੜਕੀ ਹੈ ਇਹਦੇ ਵੱਡੇ ਭਾਗ ਨੇ ਕਿ ਸਤਿਗੁਰਾਂ ਦੇ ਦਰਸ਼ਨ ਕਰਦਿਆਂ ਮਹਾਰਾਜ ਜੀ ਦੀ ਅਨੁਰਾਗਣ ਹੋ ਗਈ ਸਤਿਗੁਰਾਂ ਦੇ ਚਰਨਾਂ ਦੀ ਇਹ ਦਾਸੀ ਬਣ ਗਈ ਹੈ।
ਧਾਏ ਗਏ ਸ੍ਰੀ ਗੰਗਾ ਪਾਤ ਸਰਵ ਬਾਰਤਾ ਕੀਨ ਪ੍ਰਕਾਸ਼
ਜਦੋਂ ਉਹਨਾਂ ਦਾਸਾਂ ਨੇ ਸੁਣਿਆ ਕਿ ਸਤਿਗੁਰੂ ਜੀ ਡੋਲਾ ਲੈ ਕੇ ਆਏ ਨੂੰ ਵੀ ਕਾਜੀ ਦੀ ਲੜਕੀ ਦਾ ਸੁਣ ਕੇ ਉਹ ਦਾਸ ਦੌੜ ਕੇ ਭੱਜ ਕੇ ਮਾਤਾ ਗੰਗਾ ਜੀ ਕੋਲ ਗਏ ਮਾਤਾ ਜੀ ਦੇ ਨਿਕਟ ਵਰਤੀ ਸੀ ਮਾਤਾ ਜੀ ਨੂੰ ਖਬਰ ਦੇਣ ਵਾਸਤੇ ਮਾਤਾ ਗੰਗਾ ਜੀ ਕੋਲ ਗਏ ਕਹਿਣ ਲੱਗੇ ਮਾਤਾ ਜੀ ਨੂੰ
ਸੁਣਤ ਮਾਤ ਨੇ ਰਿਸੀ ਉਪਜਾਏ ਪੁੱਤਰ ਕਹਾਂ ਕਰ ਤੋ ਤੇ ਉਪਾਏ
ਜਦੋਂ ਮਾਤਾ ਜੀ ਨੇ ਸੁਣਿਆ ਕਿ ਸ੍ਰੀ ਹਰਗੋਬਿੰਦ ਸਾਹਿਬ ਜੀ ਇੱਕ ਕਾਜ਼ੀ ਦੀ ਮੁਸਲਮਾਨ ਦੀ ਲੜਕੀ ਦਾ ਡੋਲਾ ਲੈ ਕੇ ਆਏ ਨੇ ਤੇ ਸੁਣਦਿਆਂ ਮਾਤਾ ਜੀ ਬੜੇ ਗੁੱਸੇ ਚ ਆਏ ਬੜਾ ਕ੍ਰੋਧ ਆਇਆ ਮਾਤਾ ਜੀ ਨੂੰ ਕਿ ਮੇਰੇ ਪੁੱਤਰ ਸ੍ਰੀ ਹਰਗੋਬਿੰਦ ਸਾਹਿਬ ਨੇ ਆਹ ਕੀ ਕੀਤਾ ਇਹ ਕੀ ਕੰਮ ਕਰਕੇ ਆਏ ਹਨ।
ਇਤਨੇ ਮੈਂ ਸ੍ਰੀ ਹਰਗੋਬਿੰਦ ਆਏ ਕਰੀ ਬੰਧਨ ਕਰ ਬੰਦ
ਹਾਲੇ ਮਾਤਾ ਜੀ ਨੇ ਗੱਲ ਪਹਿਲਾਂ ਹੀ ਸਤਿਗੁਰਾਂ ਦੇ ਆਉਣ ਤੋਂ ਪਹਿਲਾਂ ਹੀ ਸੁਣ ਲਈ ਸੀ ਤੇ ਮਾਤਾ ਜੀ ਸੋਚ ਹੀ ਰਹੇ ਸਨ ਕਿ ਇੰਨੇ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆ ਗਏ ਮਹਿਲਾਂ ਚ ਆ ਕੇ ਮਾਤਾ ਗੰਗਾ ਜੀ ਦੇ ਚਰਨਾਂ ਤੇ ਬੜੇ ਪਿਆਰ ਨਾਲ ਸਤਕਾਰ ਨਾਲ ਸਤਿਗੁਰਾਂ ਨੇ ਵੰਦਨਾ ਕੀਤੀ ਮੱਥਾ ਟੇਕਿਆ
ਬਹੁ ਸਨੇ ਤੇ ਨਿਕਟ ਬਿਠਾਏ ਮਸਤਕ ਸੁੰਗਤ ਪਿਆਰ ਵਧਾਏ
ਮਾਤਾ ਜੀ ਨੇ ਬੜਾ ਸਨੇਹ ਕੀਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਸਨੇਹ ਕਰਕੇ ਆਪਣੇ ਲਾਲ ਨੂੰ ਕੋਲ ਬਿਠਾਇਆ ਮੱਥਾ ਚੁੰਮਿਆ ਤੇ ਬੜਾ ਪਿਆਰ ਕਰਕੇ ਆਪਣੇ ਕੋਲ ਬਿਠਾ ਕੇ ਮਾਤਾ ਜੀ ਕਹਿਣ ਲੱਗੇ
ਸੁਣੋ ਪੁੱਤਰ ਇਹ ਕਿਆ ਤੁਮ ਕੀਨਾ ਜਿਸ ਤੇ ਸੁਜਾਤ ਹੋਏ ਜਗੀਨਾ
ਕਹਿਣ ਲੱਗੇ ਹੇ ਪੁੱਤਰ ਜੀ ਇਹ ਤੁਸੀਂ ਕੀ ਕੀਤਾ ਹੈ ਇਹ ਕਿੱਦਾਂ ਦਾ ਕੰਮ ਕਰਕੇ ਆਇਓ ਤੁਸੀਂ ਇਹ ਕਿੱਦਾਂ ਦਾ ਕੰਮ ਕੀਤਾ ਜਿਸ ਤੇ ਸੁਜਸ ਜਿਹਦੇ ਨਾਲ ਜਿਹੜਾ ਕੰਮ ਤੁਸੀਂ ਕਰਕੇ ਆਏ ਹੋ ਇਸ ਕੰਮ ਨਾਲ ਸੰਸਾਰ ਵਿੱਚ ਤੁਹਾਡੇ ਸੁਜਸ ਦਾ ਘਾਟਾ ਹੋਵੇਗਾ ਲੋਕ ਤੁਹਾਡੀ ਨਿੰਦਾ ਕਰਨਗੇ ਕਿ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ ਕਿੱਦਾਂ ਦਾ ਕੰਮ ਕੀਤਾ ਇੱਕ ਮੁਸਲਮਾਨ ਦੀ ਲੜਕੀ ਨੂੰ ਲੈ ਕੇ ਆਏ ਨੇ ਇਸ ਕਰਕੇ ਸਾਰੇ ਸੰਸਾਰ ਵਿੱਚ ਤੁਹਾਡਾ ਅਪਜਸ ਹੋਵੇਗਾ।
ਤੁਮਰੋ ਉੱਤਮ ਬੰਸ ਵਿਸਾਲਾ।
ਇਹ ਲਾਲ ਜੀ ਤੁਹਾਡਾ ਬੰਸ ਬੜਾ ਉੱਤਮ ਹੈ, ਸੋਢੀਆਂ ਦੀ ਕੁੱਲ ਏਡੀ ਉੱਤਮ ਕੁੱਲ ਹੈ, ਇਹ ਗੁਰੂ ਰਾਮਦਾਸ ਸਾਹਿਬ ਜੀ ਦਾ ਪਰਿਵਾਰ ਹੈ।
ਕੌਣ ਕਰੇ ਇਸ ਪੰਥ ਘੁਟਾਲਾ।
ਏਦਾਂ ਦਾ ਘੁਟਾਲਾ ਕੰਮ ਪਹਿਲਾਂ ਕਦੇ ਕਿਸੇ ਨੇ ਨੀ ਕੀਤਾ। ਤੁਸੀਂ ਇਹ ਕਿੱਦਾਂ ਦਾ ਕੰਮ ਕਰਕੇ ਆਏ ਹੋ? ਆਪਣੀ ਬੰਸ ਦੀ ਲਾਜ ਨੀ ਵੇਖੀ? ਤੁਸੀਂ ਇਹ ਨੀ ਜਾਣਿਆ ਕਿ ਤੁਹਾਡੀ ਬੰਸ ਤੇ ਕਿੱਡਾ ਵੱਡਾ ਵੱਟਾ ਲੱਗੇਗਾ ਏਦਾਂ ਦਾ ਕੰਮ ਕਰਕੇ?
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡ ਸ਼੍ਰੀ ਨਾਨਕ ਗਾਦੇ, ਤਿਸ ਪਰ ਤੁਮ ਤਿਤ ਨਿਤ ਐ ਲਾਦੇ।
ਸਭ ਤੋਂ ਵੱਡੀ ਗੁਰੂ ਨਾਨਕ ਸਾਹਿਬ ਦੀ ਗੱਦੀ ਹੈ ਤੇ ਉਸ ਗੱਦੀ ਦੇ ਉੱਤੇ ਤੁਸੀਂ ਬੈਠੇ ਹੋ। ਉਸ ਗੱਦੀ ਦੇ ਤੁਸੀਂ ਛੇਵੇਂ ਵਾਰਸ, ਛੇਵੇਂ ਮਾਲਕ ਹੋ। ਉਸ ਗੱਦੀ ਦੇ ਤਖ਼ਤ ਦੇ ਤੁਸੀਂ ਮਾਲਕ ਹੋ ਜਿਸ ਗੱਦੀ ਦੇ ਉੱਤੇ ਸਭ ਤੋਂ ਵੱਡੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਹਨ।
ਆਪਣੀ ਕਿਉਂ ਨਾ ਭਿੱਖੀ ਵਡਿਆਈ, ਕਹਿ ਕਹਾ ਸੰਗਤ ਸਮਦਾਏ।
ਆਪਣੀ ਵਡਿਆਈ ਵੱਲ ਝਾਤੀ ਨੀ ਮਾਰੀ ਇਹ ਕੰਮ ਕਰਦਿਆਂ? ਇਹ ਨਾ ਵੇਖਿਆ ਕਿ ਤੁਹਾਡੀ ਵਡਿਆਈ ਦਾ, ਤੁਹਾਡੀ ਵਡਿਆਈ ਕਿਹੜੀ ਹੈ, ਤੁਹਾਡਾ ਰੁਤਬਾ ਕੀ ਹੈ? ਤੁਸੀਂ ਆਪਣੇ ਰੁਤਬੇ ਨੂੰ ਨੀ ਵੇਖਿਆ, ਵਡਿਆਈ ਨੂੰ ਨੀ ਵੇਖਿਆ ਕਿ ਸੰਗਤ ਕੀ ਆਖੇਗੀ, ਸਿੱਖ ਕੀ ਆਖਣਗੇ, ਸਿੱਖ ਕਿੱਦਾਂ ਦੀਆਂ ਗੱਲਾਂ ਕਰਨਗੇ? ਇਸ ਵਡਿਆਈ ਨੂੰ ਤੁਸੀਂ ਨਿਗਾਹ ਮਾਰ ਕੇ ਨੀ ਵੇਖਿਆ।
ਏਡੀ ਤੇ ਜੋ ਪਲਿਆਨ ਬੰਸ ਕੁਲ ਸੋਡੀਨ ਸਭ ਕੋ ਅਵਤੰਸ਼।
ਬੇਦੀ ਕੀ ਕਹਿਣਗੇ, ਤ੍ਰੇਣ ਕੀ ਕਹਿਣਗੇ, ਭੱਲੇ ਕੀ ਕਹਿਣਗੇ ਜਿਹੜੇ ਵੱਡੇ ਸਤਿਗੁਰਾਂ ਦੀ ਅੰਸ ਬੰਸ ਚੋਂ ਨੇ? ਫਿਰ ਜਿਹੜਾ ਸਾਰਾ ਸੋਢੀਆਂ ਦਾ ਅਵਤੰਸ਼ ਤੁਸੀਂ ਕਹਾਉਣ ਵਾਲੇ, ਤੁਹਾਡੇ ਵਾਸਤੇ ਸਾਰੇ ਸੋਢੀ ਭਾਈਚਾਰੇ ਦੇ ਲੋਕ ਕੀ ਆਖਣਗੇ?
ਕਿਆ ਮੈਂ ਨਿੰਦਾ ਕਰਾਂ ਤੁਹਾਡੀ?
ਕੀ ਤੁਹਾਡੀ ਨਿੰਦਾ ਨਹੀਂ ਕਰਨਗੇ? ਬੇਦੀ ਜਾਂ ਤ੍ਰੇਣ ਜਾਂ ਭੱਲੇ ਤੁਹਾਡੀ ਨਿੰਦਾ ਨਹੀਂ ਕਰਨਗੇ? ਉਹ ਇਹ ਨਾ ਆਖਣਗੇ, ਗੁਰੂ ਹਰਗੋਬਿੰਦ ਸਾਹਿਬ ਇੱਕ ਤੁਰਕਣੀ ਨੂੰ ਲੈ ਕੇ ਆਏ ਨੇ, ਇਸ ਤਰ੍ਹਾਂ ਤੁਹਾਡੀ ਉਹ ਨਿੰਦਾ ਨਾ ਕਰਨਗੇ? ਕੀ ਉਹ ਨਿੰਦਾ ਨਾ ਕਹਿਣਗੇ?
ਮਹਾਨ ਚਿਤ ਰੀਤ ਜੋ ਧਾਰੀ।
ਮਹਾ ਅਨੁਚਿਤ ਕੰਮ ਤੁਸੀਂ ਕੀਤਾ, ਇਹ ਤੁਹਾਨੂੰ ਕਰਨਾ ਨਹੀਂ ਸੀ ਚਾਹੀਦਾ, ਇਹ ਸ਼ੋਭਦਾ ਨਹੀਂ ਸੀ ਤੁਹਾਨੂੰ, ਤੁਸੀਂ ਇਹ ਅਨੁਚਿਤ ਕੰਮ ਕਰਕੇ ਆਏ ਹੋ।
ਪਿਤਾ ਤੁਮਾਰੋ ਸ਼ਾਂਤ ਸੁਭਾਉ, ਪੀਰ ਅਮੀਰ ਰਾਖੇ ਜਿਨ ਪਾਉ।
ਤੁਹਾਡੇ ਪਿਤਾ ਜੀ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ, ਗੁਰੂ ਅਰਜਨ ਸਾਹਿਬ ਵੱਡੇ ਵੱਡੇ ਪੀਰ ਮੀਰ ਉਹਨਾਂ ਦਾ ਭਾਉ ਅਦਬ ਰੱਖਦੇ ਸਨ, ਉਹਨਾਂ ਦਾ ਸਤਿਕਾਰ ਕਰਦੇ ਸਨ।
ਜਗ ਮੈਂ ਤੁਮ ਸਭ ਕੇ ਸਿਰ ਮੋਰ, ਨਹੀਂ ਮਨਿੰਦ ਹੋਤ ਕੋ ਔਰ।
ਤੁਸੀਂ ਇਸ ਸਾਰੇ ਜਗਤ ਵਿੱਚ ਸਿਰਮੋਰ ਹੋ, ਸਾਰੇ ਜਗਤ ਵਿੱਚ ਸ਼੍ਰੋਮਣੀ ਹੋ, ਤੁਹਾਡੇ ਮਨਿੰਦ, ਤੁਹਾਡੇ ਤੁਲ ਇਸ ਜਗਤ ਵਿੱਚ ਹੋਰ ਇਸ ਵਕਤ ਕੋਈ ਨਹੀਂ ਹੈ। ਤੁਸੀਂ ਆਪਣੀ ਮਿਸਾਲ, ਆਪਣੀ ਉਪਮਾ ਇਸ ਵਕਤ ਆਪ ਖੁਦ ਹੋ।
ਇਸ ਕੁਕਰਮ ਕੋ ਕੈਸੇ ਕੀਨਤ।
ਇਹ ਤਾਂ ਕੁਕਰਮ ਹੀ ਹੋਇਆ ਨਾ, ਤੁਸੀਂ ਇਹ ਕੁਕਰਮ ਕਿਵੇਂ ਕਰਕੇ ਆਏ ਹੋ?
ਕਿਸਕੀ ਨਹੀਂ ਜਿਠਾਈ ਚੀਨਤ।
ਕਿਸੇ ਦੀ ਵਡਿਆਈ ਨੀ ਵੇਖੀ, ਗੁਰੂ ਰਾਮਦਾਸ ਸਾਹਿਬ ਦੇ ਨਾਂ ਨੂੰ ਨੀ ਵਿਚਾਰਿਆ, ਆਪਣੇ ਪਿਤਾ ਗੁਰੂ ਅਰਜਨ ਸਾਹਿਬ ਬਾਰੇ ਨੀ ਵਿਚਾਰਿਆ, ਤੁਸੀਂ ਕਿਸੇ ਦੀ ਵਡਿਆਈ ਵੱਲ ਧਿਆਨ ਮਾਰ ਕੇ ਨੀ ਵੇਖਿਆ।
ਸ਼੍ਰੀ ਹਰਗੋਬਿੰਦ ਸੁਣ ਕਰ ਬੈਨ, ਜਨਨੀ ਤੇ ਕਰ ਨੀਚੇ ਨੈਣ।
ਮਾਤਾ ਗੰਗਾ ਜੀ ਦੇ ਬਚਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸੁਣੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਾਰੇ ਬਚਨ, ਇੱਕ ਇੱਕ ਬਚਨ ਜੋ ਮਾਤਾ ਜੀ ਬੜੇ ਗੁੱਸੇ ਚ ਕਹਿ ਰਹੇ ਸਨ, ਉਹ ਸਾਰੇ ਬਚਨ ਮਹਾਰਾਜ ਜੀ ਨੇ ਨੀਵਾਂ ਸਿਰ ਕਰਕੇ, ਨੈਣ ਨੀਵੇਂ ਕਰਕੇ ਸੁਣੇ ਨੇ।
ਕਹਿਤ ਬੈ ਹਮਰੇ ਬਸ ਨਾਈ, ਉਤੀ ਜੇ ਬਸ ਤੋ ਕਰਤੇ ਕਾਹੇ।
ਕਹਿਣ ਲੱਗੇ ਮਾਤਾ ਜੀ ਸਾਡੇ ਬਸ ਥੋੜੀ ਸੀ, ਇਹ ਸਾਡੇ ਬਸ ਥੋੜੀ ਸੀ, ਜੇ ਸਾਡੇ ਬਸ ਹੁੰਦਾ ਤੇ ਅਸੀਂ ਇਹੋ ਜਿਹਾ ਕੰਮ ਕਰਦੇ ਭਲਾ? ਇਹ ਸਾਡੇ ਬਸ ਨਹੀਂ ਸੀ, ਇਹ ਤਾਂ ਪਰਮੇਸ਼ਰ ਦੇ ਹੁਕਮ ਦੀ ਖੇਡ ਵਰਤੀ ਹੈ।
ਬਲੀ ਪੁਲਕ ਨੇ ਇਮ ਕਰਵਾਇਓ, ਕੀ ਵਿਚਾਰ ਕੁਛ ਬਸ ਨਾ ਬਸਾਇਓ।
ਬਲੀ ਪੁਰਖ ਪਰਮੇਸ਼ਰ ਜਿਹੜਾ ਹੈ ਨਾ, ਉਹਨੇ ਸਾਡੇ ਕੋਲੋਂ ਇਹ ਕੰਮ ਕਰਵਾਇਆ, ਉਹਨੇ ਕਰਾਇਆ, ਉਹਦੇ ਹੁਕਮ ਨਾਲ ਅਸੀਂ ਕੀਤਾ। ਅਸੀਂ ਵਿਚਾਰ ਬੜੀ ਕੀਤੀ, ਬਹੁਤ ਸੋਚਿਆ, ਬਹੁਤ ਵਿਚਾਰਿਆ, ਪਰ ਸਾਡਾ ਕੋਈ ਬਸ ਨਹੀਂ ਚੱਲ ਸਕਿਆ।
ਇਹ ਕਾਰਜ ਕੋ ਕੀਨ ਲਚਾਰ, ਬਹੁ ਅਸਮੰਜਸ ਰਹੇ ਵਿਚਾਰ।
ਕੰਮ ਅਸੀਂ ਲਚਾਰ ਪੁਣੇ ਵਿੱਚ, ਯਾਨੀ ਕਿ ਮਜਬੂਰੀ ਨਾਲ ਕੀਤਾ ਹੈ, ਅਸੀਂ ਬੜੀ ਵੱਡੀ ਅਸਮੰਜਸ ਚ ਫਸ ਗਏ ਸੀ। ਬਾਬਾ ਬੁੱਢਾ ਸਾਹਿਬ ਦਾ ਬਚਨ ਹੋ ਗਿਆ, ਨਹੀਂ ਸੀ ਮੰਨਦੇ ਤਾਂ ਵੀ ਸਰਾਪ ਸੀ, ਜੇ ਮੰਨ ਲੈਂਦੇ ਤੇ ਅਪਜਸ ਹੋਣਾ ਹੀ ਸੀ। ਇਸ ਕਰਕੇ ਬਾਬਾ ਜੀ ਦਾ ਬਚਨ ਰੱਖਣ ਵਾਸਤੇ, ਜਿਨ੍ਹਾਂ ਦੇ ਬਚਨਾਂ ਨਾਲ ਸਾਡਾ ਜਨਮ ਹੋਇਆ ਹੈ, ਤੇ ਦੂਜਾ ਕੌਲਾਂ ਦੀ ਭਗਤੀ ਸੀ, ਉਹਦੀ ਕਈ ਜਨਮਾਂ ਦੀ ਬੰਦਗੀ ਸੀ, ਉਹਦੀ ਆਰਾਧਨਾ ਸੀ, ਉਹਦੀ ਕਾਮਨਾ ਪੂਰੀ ਹੋਣੀ ਸੀ। ਇਸ ਕਰਕੇ ਸਾਨੂੰ ਇਹ ਅਸਮੰਜਸ ਵਾਲਾ ਕੰਮ ਮਜਬੂਰੀ ਕਰਕੇ ਕਰਨਾ ਪਿਆ ਹੈ।
ਇਮ ਕੈ ਤੂਚਨ ਹੋਏ ਚੱਲ ਆਏ ਪੁਨ ਡੋਲਾ ਮੈਲੀ ਪਹੁੰਚਾਏ।
ਕਹਿ ਕੇ ਸਤਿਗੁਰੂ ਜੀ ਚੁੱਪ ਕਰਕੇ ਨਾ ਮਾਤਾ ਜੀ ਨੂੰ ਕਹਿ ਕੇ ਵਾਪਸ ਬਾਹਰ ਨੂੰ ਆ ਗਏ, ਤੇ ਡੋਲਾ ਇਹਨੇ ਨੂੰ ਕੌਲਾਂ ਜੀ ਦਾ ਆਪ ਪਹੁੰਚਿਆ ਸੀ। ਸੇਵਾਦਾਰਾਂ ਨੂੰ ਕਹਾਰਾਂ ਨੂੰ ਹੁਕਮ ਕੀਤਾ ਕਿ ਡੋਲਾ ਗੁਰੂ ਕੇ ਮਹਿਲਾਂ ਚ ਮਾਤਾ ਜੀ ਕੋਲ ਲੈ ਜਾਓ।
ਗੰਗ ਬਿਲੋਕਤ ਰਿਸੀ ਉਪਜਾਏ ਇਸ ਕੋ ਮੇਲ ਨਹੀਂ ਇਸ ਥਾਏ।
ਕੌਲਾਂ ਜੀ ਦਾ ਡੋਲਾ ਲੈ ਕੇ ਆਏ ਨਾ ਕੋਲ, ਤੇ ਮਾਤਾ ਜੀ ਨੇ ਵੇਖਿਆ, ਤੇ ਮਾਤਾ ਜੀ ਬੜੇ ਰਿਸ ਵਿਚ ਸਨ, ਗੁੱਸੇ ਵਿਚ ਸਨ, ਤੇ ਵੇਖ ਕੇ ਮਾਤਾ ਜੀ ਬੋਲੇ, ਇਹਦਾ ਮੇਲ ਤੁਰਕਣੀ ਦਾ ਸਾਡੇ ਨਾਲ ਨਹੀਂ ਹੋ ਸਕਦਾ, ਲੈ ਜਾਓ ਇਹਨੂੰ ਇੱਥੋਂ, ਇਹਦਾ ਡੋਲਾ ਅਸੀਂ ਗੁਰੂ ਕੇ ਮਹਿਲਾਂ ਚ ਰੱਖਾਂਗੇ, ਨਹੀਂ ਇਹਦਾ ਡੋਲਾ ਇੱਥੋਂ ਲੈ ਕੇ ਚਲੇ ਜਾਓ।
ਮਹਾ ਕੁਜਾ ਸੇ ਕੋ ਕਰ ਰੱਖੇ ਚਲੀ ਜਾਏ ਜੀ ਤੂੰ ਹੈ ਬਲਾਕੇ।
ਅਸੀਂ ਆਪਣੇ ਘਰ ਚ ਰੱਖਾਂਗੇ, ਬੜਾ ਅਪਜਸ ਹੋਵੇਗਾ, ਬੜਾ ਅਪਮਾਨ ਹੋਵੇਗਾ, ਲੋਕ ਨਿੰਦਾ ਕਰਨਗੇ ਕਿ ਗੁਰੂ ਕੇ ਮਹਿਲਾਂ ਦੇ ਵਿਚ ਇਹਨੂੰ ਅਸੀਂ ਰੱਖਿਆ ਹੈ। ਇਸ ਕਰਕੇ ਇਹਦੀ ਜਿੱਧਰ ਬਲਾਖਾ ਹੋਵੇ ਚਲੀ ਜਾਏ, ਅਸੀਂ ਇਹਨੂੰ ਰੋਕਦੇ, ਜਿੱਧਰੋਂ ਆਈ ਹੈ ਜਿੱਧਰ ਜਾਣਾ ਚਾਹੁੰਦੀ ਹੈ ਚਲੀ ਜਾਵੇ।
ਸ੍ਰੀ ਗੰਗਾ ਨੇ ਦੀਨ ਜਵਾਬ ਸੁਧ ਆਈ ਗੁਰ ਨਿਕਟ ਸ਼ਿਤਾਬ।
ਮਾਤਾ ਗੰਗਾ ਜੀ ਨੇ ਇਸ ਤਰ੍ਹਾਂ ਜਵਾਬ ਦੇ ਦਿੱਤਾ ਵੀ ਅਸੀਂ ਨੀ ਇਹ ਡੋਲਾ ਘਰ ਚ ਰੱਖਣਾ। ਇਹ ਖਬਰ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਪਹੁੰਚੀ ਛੇਤੀ ਨਾਲ ਕੇ, ਮਹਾਰਾਜ ਮਾਤਾ ਜੀ ਨੇ ਤਾਂ ਡੋਲਾ ਅੰਦਰ ਰੱਖਣ ਤੋਂ ਇਨਕਾਰ ਕਰ ਦਿੱਤਾ, ਉਹ ਕਹਿੰਦੇ ਡੋਲਾ ਅਸੀਂ ਨੀ ਰੱਖਣਾ, ਇੱਥੋਂ ਲੈ ਜਾਓ ਜਿੱਧਰ ਆਉਣ ਜਾਣਾ ਚਾਹੁੰਦੀ ਹੈ ਚਲੀ ਜਾਏ। ਮਹਾਰਾਜ ਜੀ ਦੇ ਕੋਲ ਜਦੋਂ ਇਹ ਖਬਰ ਪਹੁੰਚੀ,
ਪੈੜਾ ਦੇਖਿਓ ਖਰੇ ਅਗਾਰੀ ਕਰ ਸਮੀਪ ਕੋ ਗਿਰਾ ਉਚਾਰੇ।
ਸਤਿਗੁਰਾਂ ਦੇ ਨੇੜੇ ਭਾਈ ਪੈੜਾ ਜੀ ਖਲੋਤੇ ਸਨ, ਸਤਿਗੁਰਾਂ ਦੇ ਨਿਕਟਵਰਤੀ ਸਿੱਖਾਂ ਚੋਂ ਸਿੱਖ ਸਨ। ਭਾਈ ਪੈੜਾ ਜੀ ਨੂੰ ਕੋਲ ਖਲੋਤਿਆਂ ਵੇਖ ਕੇ, ਉਹਨਾਂ ਨੂੰ ਕੋਲ ਸੱਦ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਭਾਈ ਪੈੜਾ ਜੀ ਨੂੰ ਕਹਿਣ ਲੱਗੇ,
ਦੱਖਣ ਦਿਸ਼ਤੇ ਸ੍ਰੀ ਅੰਮ੍ਰਿਤਸਰ ਤੇ ਪਿਖੋ ਸੁਥਲ ਸਮੀਪ ਬਟ ਤਰੂ ਤੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਪੈੜਾ ਜੀ ਏਦਾਂ ਕਰੋ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਦੱਖਣੀ ਬਾਈ, ਜਿੱਥੇ ਅੱਜ ਕੱਲ ਕੌਲਾਂ ਜੀ ਦਾ ਪਾਵਨ ਸਥਾਨ ਹੈ, ਬੀਬੀ ਕੌਲਾਂ ਜੀ ਦਾ ਕੌਲਸਰ ਸਰੋਵਰ ਹੈ, ਉਸ ਪਾਸੇ ਸਤਿਗੁਰੂ ਜੀ ਇਸ਼ਾਰਾ ਕਰ ਰਹੇ ਨੇ ਕਿ ਸ੍ਰੀ ਅੰਮ੍ਰਿਤਸਰ ਸਰੋਵਰ ਦੀ ਜਿਹੜੀ ਦੱਖਣੀ ਬਾਹੀ ਹੈ, ਉਸ ਪਾਸੇ ਕੋਈ ਵਧੀਆ ਦਰਖਤਾਂ ਦਾ ਰਮਣੀਕ ਥਾਂ ਵੇਖ ਕੇ, ਰਮਣੀਕ ਜਗ੍ਹਾ ਵੇਖ ਕੇ, ਉੱਥੇ ਬੋੜ ਦਾ ਬ੍ਰਿਛ ਹੈ, ਉਸ ਬੋੜ ਦੇ ਬ੍ਰਿਛ ਦੇ ਨੇੜੇ
ਤੈ ਤੰਬੂ ਕੋ ਦਿਓ ਲਗਵਾਏ ਡੇਰੇ ਡੋਲੇ ਕੋ ਡੇਰਾ ਕਰਵਾਏ।
ਉੱਥੇ ਬੋੜ ਦੇ ਬ੍ਰਿਛ ਦੇ ਥੱਲੇ ਤੁਸੀਂ ਡੇਰਾ ਕਰਵਾ ਦਿਓ, ਕੌਲਾਂ ਜੀ ਦਾ ਡੋਲਾ ਉੱਥੇ ਉਹ ਜਾ ਕੇ ਉਤਾਰੋ, ਉੱਥੇ ਉਹਨਾਂ ਦੇ ਰਹਿਣ ਵਾਸਤੇ ਤੰਬੂ, ਸੋਹਣੇ ਤੰਬੂ ਲਵਾ ਦਿਓ, ਹਰ ਇੱਕ ਸਹੂਲਤ ਉੱਥੇ ਮੁਹੱਈਆ ਕਰਵਾ ਦਿੱਤੀ ਜਾਵੇ।
ਹੋਤ ਪ੍ਰਾਤ ਕੋ ਕਾਰੀਗਰ ਗਨ ਕੋ ਦਿਓ ਲਗਾਏ ਕਰ ਲੈ ਸਦਨ ਕੋ।
ਉੱਥੇ ਉਹਨਾਂ ਦਾ ਤੰਬੂ ਵਿੱਚ ਡੋਰਾ ਕਰਵਾ ਦਿਓ, ਹੁਣ ਸਮਾਂ ਕਾਫੀ ਹੋ ਚੁੱਕਾ ਹੈ, ਕੱਲ ਸਵੇਰ ਹੁੰਦਿਆਂ ਹੀ ਕਾਰੀਗਰ ਬੁਲਾਓ, ਮਿਸਤਰੀਆਂ ਮਜ਼ਦੂਰਾਂ ਨੂੰ ਸੱਦੋ, ਔਰ ਉਹਨਾਂ ਕਾਰੀਗਰਾਂ ਨੂੰ ਸੱਦ ਕੇ ਕੌਲਾਂ ਜੀ ਦੇ ਰਹਿਣ ਵਾਸਤੇ ਸੋਹਣਾ ਮਕਾਨ, ਸੋਹਣਾ ਮੰਦਿਰ ਮਹਿਲ ਉਸ ਜਗ੍ਹਾ ਤੇ ਬਣਾਇਆ ਜਾਵੇ।
ਤੂਰਨ ਬਣੇ ਬਿਲਮ ਹੋਏ ਨਾਹੀ ਸਰਬ ਵਸਤ ਪਹੁੰਚਾਓ ਪਾਏ।
ਜਲਦੀ ਨਾਲ ਉਹ ਮੰਦਿਰ ਬਣ ਜਾਣਾ ਚਾਹੀਦਾ, ਦੇਰੀ ਨਾ ਲੱਗੇ। ਮਿਸਤਰੀਆਂ ਮਜ਼ਦੂਰਾਂ ਨੂੰ ਕਹੋ ਕਿ ਜਿੰਨੀ ਛੇਤੀ ਹੋ ਸਕੇ ਛੇਤੀ ਨਾਲ ਉਹ ਮੰਦਿਰ ਮਕਾਨ ਬਣਾ ਦਿਓ, ਸਾਰੀਆਂ ਵਸਤੂਆਂ ਜੋ ਲੋੜ ਦੀਆਂ ਚਾਹੀਦੀਆਂ ਹੁੰਦੀਆਂ ਨੇ ਉਸ ਜਗ੍ਹਾ ਤੇ ਪਹੁੰਚਾ ਦਿੱਤੀਆਂ ਜਾਣ।
ਇਸਤਰੀ ਕਿਤਕ ਨਿਕਟ ਤਿਸ ਰਹਿ ਹੋਏ ਅਨਸਾਰ ਕਰੇ ਜਿਸ ਕੈ।
ਕੁਝ ਦਾਸੀਆਂ ਨੂੰ ਉੱਥੇ ਗੋਲੀਆਂ ਨੂੰ ਭੇਜ ਦਿਓ, ਜਿਹੜੀਆਂ ਹਰ ਵੇਲੇ ਕੌਲਾਂ ਜੀ ਦੇ ਕੋਲ ਰਹਿਣ, ਉਹਨਾਂ ਦੇ ਅਨੁਸਾਰ ਹੋ ਕੇ ਉਹਨਾਂ ਦੀ ਆਗਿਆ ਵਿੱਚ, ਉਹਨਾਂ ਦੇ ਹੁਕਮ ਵਿੱਚ ਚੱਲਣ।
ਹੁਕਮ ਪਾਏ ਕਰ ਤੂਰਨ ਗਏ ਕਾਜ ਜਥਾ ਚਿਤ ਕਰਤ ਸੋ ਭਇਓ।
ਇਹਦਾ ਹੁਕਮ ਕਰਕੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਪਣੇ ਮਹਿਲਾਂ ਵਿੱਚ ਆਪਣੇ ਨਿੱਜੀ ਸਥਾਨਾਂ ਤੇ ਆਏ ਹਨ, ਔਰ ਯਥਾ ਚਿਤ ਕਾਰਜ ਜੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮ ਕੀਤਾ ਸੀ ਉਸੇ ਤਰ੍ਹਾਂ ਭਾਈ ਸਾਹਿਬ ਭਾਈ ਪੈੜਾ ਜੀ ਹੋਣਾ ਨੇ ਕਰਵਾਇਆ ਹੈ। ਜਿਸ ਤਰ੍ਹਾਂ ਬੀਬੀ ਕੌਲਾਂ ਜੀ ਦਾ ਨਿਵਾਸ ਹੋ ਰਿਹਾ ਔਰ ਉਧਰ ਕਾਜੀ ਜਿਹਨੂੰ ਆਪਣੇ ਘਰ ਦੀ ਖਬਰ ਕੋਈ ਨਹੀਂ ਸੀ ਕਿ ਮੇਰੇ ਘਰ ਚ ਕੀ ਹੋਇਆ, ਜਿਸ ਦਿਨ ਕੌਲਾਂ ਜੀ ਨੂੰ ਰਾਤ ਨੂੰ ਸਤਿਗੁਰੂ ਜੀ ਲੈ ਕੇ ਆਏ ਨੇ, ਅਗਲੇ ਦਿਨ ਸਵੇਰੇ ਸਵੇਰੇ ਹੀ ਇਹਨੇ ਆਪਣੇ ਘਰ ਦੀ ਖਬਰ ਨਹੀਂ ਲਈ, ਗੁਰੂ ਸਾਹਿਬ ਦੇ ਡੇਰੇ ਵੱਲ ਆਇਆ ਤੇ ਅੱਗੇ ਸਤਿਗੁਰੂ ਜੀ ਨਹੀਂ ਮਿਲੇ ਤੇ ਕਾਜੀ ਨੇ ਉਸ ਵੇਲੇ ਆਖਿਆ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਜਾ ਕੇ ਉਹਨਾਂ ਕੋਲੋਂ ਪੈਸੇ ਮੰਗਾਂ। ਉਹ ਸਤਿਗੁਰਾਂ ਵੱਲ ਚੱਲ ਪਿਆ ਪਰ ਘਰ ਦੀ ਖਬਰ ਨਹੀਂ ਲਈ ਤੇ ਜਿਵੇਂ ਸਤਿਗੁਰਾਂ ਦੇ ਕੋਲ ਆਇਆ ਤੇ ਗੁਰੂ ਸਾਹਿਬ ਜੀ ਕੋਲ ਆ ਕੇ ਇਹਨੂੰ ਪਤਾ ਲੱਗਾ ਵੀ ਅੱਗੇ ਕੌਲਾਂ ਇਹਦੀ ਲੜਕੀ ਪਹਿਲਾਂ ਹੀ ਉੱਥੇ ਪਹੁੰਚੀ ਹੋਈ ਸੀ। ਵੇਖ ਕੇ ਦੰਗ ਹੋਇਆ, ਹੈਰਾਨ ਹੋਇਆ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।